ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਇਹ ਚੱਲ ਰਹੀ ਲੜੀਵਾਰ ਜੋ ਕਥਾ ਹੈ। ਸੋ ਇਸ ਦੇ ਵਿੱਚ ਸਤਿਗੁਰੂ ਮਹਾਰਾਜ ਜੀ 159 ਅੰਗ ਤੇ 26ਵਾਂ ਸ਼ਬਦ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਅੱਜ ਪਿਛਲੀ ਵਾਰ ਆਪ ਨੇ ਪਹਿਲੇ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਬਦ ਸਰਵਣ ਕੀਤੇ ਸਨ। ਸੋ ਅੱਜ ਤੀਸਰੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਸਰਵਣ ਕਰ ਰਹੇ ਹਾਂ। ਗੌੜੀ ਰਾਗ ਦੇ ਵਿੱਚ 9 ਜਾਤੀਆਂ ਕੁੱਲ ਆਈਆਂ ਨੇ। ਗੌੜੀ ਚੇਤੀ, ਗੌੜੀ ਦੀਪਕੀ, ਗੌੜੀ ਗੁਆਰੇ ਦੀ। ਸੋ ਮਹਾਰਾਜ ਗੌੜੀ ਗੁਆਰੇ ਦੀ ਦੇ ਵਿੱਚ ਤੀਸਰੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਗੌੜੀ ਗੁਆਰੇ ਦੀ ਮਹੱਲਾ ਤੀਜਾ। ਆਉ ਮੈਂ ਵਿੱਚ ਸਭ ਜਗ ਬੌਰਾਨਾ, ਦੂਜਾ ਭਾਏ ਭਰਮ ਭੁਲਾਨਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਪਾਵਨ ਅਸਥਾਨ ਸ੍ਰੀ ਗੋਬਿੰਦਵਾਲ ਸਾਹਿਬ, ਜਿੱਥੇ ਸੱਜ ਕੇ ਬੇਅੰਤ ਸੰਗਤਾਂ ਸਤਿਗੁਰੂ ਮਹਾਰਾਜ ਦੇ ਮਨ ਆਪਣੇ ਮਨ ਦੇ ਸ਼ੰਕੇ ਨਿਵਿਰਤ ਕਰਦੇ ਨੇ। ਕਿਸੇ ਦੀ ਕੋਈ ਸ਼ੰਕਾ ਹੈ, ਕਿਸੇ ਦੀ ਕੋਈ ਸ਼ੰਕਾ ਹੈ, ਜਾਂ ਕੋਈ ਬੇਨਤੀ ਹੀ ਕਰਦਾ ਹੈ, ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਜਵਾਬ ਦਿੰਦੇ ਹਨ, ਭਾਈ ਸੰਸਾਰ ਦੇ ਅੰਦਰ ਜਿਤਨੇ ਵੀ ਮਨੁੱਖ ਆਏ ਹੋਏ ਨੇ, ਇਹ ਚੀਜ਼ ਉਹਨਾਂ ਦੇ ਅੰਦਰ ਸੁਭਾਵਕ ਪਰਮੇਸ਼ਰ ਵੱਲੋਂ ਹੀ ਪਾਈ ਗਈ ਹੈ, ਕਿਉਂਕਿ ਇਹ ਇੱਕ ਪਰਮਾਤਮਾ ਦੀ ਖੇਡ ਬਣੀ ਹੋਈ ਹੈ ਕਿ ਹਉ ਮੈਂ ਰੋਗ ਮਾਨੁਖ ਕੋ ਦੀਨਾ। ਅਥਵਾ ਚੌਥੇ ਪਾਤਸ਼ਾਹ ਬੈਰਾੜੀ ਰਾਗ ਚ ਕਹਿੰਦੇ ਨੇ, ਵਿੱਚ ਧਾਤੂ ਪੰਜ ਆਪ ਪਾਵੈ। ਇਹ ਜਿਹੜੀਆਂ ਪੰਜ ਧਾਤੂਆਂ ਨੇ, ਕਾਮ ਕਰੋ ਲੋਭ ਮੋਹ ਹੰਕਾਰ, ਇਹ ਪੰਜ ਤੱਤਾਂ ਵਾਲੇ ਸਰੀਰ ਵਿੱਚ ਆਪ ਹੀ ਪਾਈਆਂ ਉਹਨੇ। ਬਹੁਲਤਾ ਕਰਕੇ ਕਿਸੇ ਵਿੱਚ ਇੱਕ ਜ਼ਿਆਦੇ ਹੁੰਦਾ ਪੰਜਾਂ ਵਿੱਚੋਂ। ਇੱਕ ਤਾਂ ਹਉ ਮੈਂ ਹੈ ਹੀ ਹੈ, ਦੂਸਰਾ ਕਾਮ ਕ੍ਰੋਧ ਲੋਭ ਮੋਹ, ਇਹਨਾਂ ਵਿੱਚੋਂ ਇੱਕ ਜ਼ਿਆਦੇ ਹੁੰਦਾ ਕਿਸੇ ਨਾ ਕਿਸੇ ਵਿੱਚ। ਕਈ ਵਾਰੀ ਕਈ ਗੁਰਮੁਖਾਂ ਦੀ ਇਹ ਸ਼ਿਕਾਇਤ ਹੁੰਦੀ ਇਸ ਗੱਲ ਦੀ ਆਪਣੇ ਆਪ ਹੀ, ਕਿ ਮੈਨੂੰ ਗੁੱਸਾ ਬਹੁਤ ਆਉਂਦਾ। ਉਹ ਬਈ ਉਹ ਗੁੱਸਾ ਜਿਹੜਾ ਹੈ, ਇਹਦੀ ਬਹੁਲਤਾ ਹੈ ਤੇਰੇ ਅੰਦਰ, ਵਿਸ਼ੇਸ਼ ਕਰਕੇ ਫਿਰ ਉਹਦੇ ਲਈ ਉਹੀ ਜਿਹੀ ਦਵਾਈ ਖਾਣੀ ਪੈਂਦੀ। ਜਾਂ ਕਿਸੇ ਦੇ ਅੰਦਰ ਜਦੋਂ ਕ੍ਰੋਧ ਆਉਂਦਾ, ਉਹ ਤਾਂ ਕੋਈ ਸਭ ਦੱਸ ਦਿੰਦੇ ਨੇ। ਕਈ ਬੰਦੇ ਐਸਾ ਵੀ ਦੱਸ ਦਿੰਦੇ ਨੇ ਕਿ ਮੈਂ ਬਹੁਤ ਕਾਮੀ ਹਾਂ। ਕਈ ਬੰਦੇ ਐਸਾ ਨਹੀਂ ਦੱਸਦੇ ਕਿ ਮੇਰੇ ਅੰਦਰ ਬੜਾ ਮੋਹ ਹੈ, ਮੇਰੇ ਅੰਦਰ ਲੋਭ ਹੈ। ਕਿਉਂਕਿ ਆਪਾਂ ਸਤਿਗੁਰੂ ਦੀ ਸੰਗਤ ਵਿੱਚ ਸੱਤ ਸੰਗਤ ਕਰਨ ਆਏ ਅਤੇ ਸੱਤ ਦੀ ਪ੍ਰਾਪਤੀ ਲਈ ਅੱਗੇ ਵੱਧ ਰਹੇ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਹੰਗਤਾ ਮਮਤਾ ਵਿੱਚ ਫਸ ਕੇ ਇਹ ਸਾਰਾ ਜਿੰਨਾ ਸੰਸਾਰ ਹੈ, ਇਹ ਝੱਲਾ ਹੋ ਰਿਹਾ, ਬੌਰਾਨਾ ਹੋ ਰਿਹਾ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ, ਸੁਖਦਾਤਾ ਮਾਨਾ ਵਸਾਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜਾ ਬੌਰਾਨਾ ਅੱਖਰ ਹੈ, ਝੱਲਾ ਹੈ, ਬਿਨ ਨਾਵੈ ਜਗ ਕਮਲਾ ਫਿਰੈ, ਉੱਥੇ ਵੀ ਇਸੇ ਅੱਖਰ ਦੀ ਨਿਵਿਰਤੀ ਕੀਤੀ ਹੈ ਕਿ ਹਉਮੈ ਵਿੱਚ ਸਭ ਜਗ ਬੌਰਾਨਾ, ਜਿੰਨਾ ਵੀ ਸੰਸਾਰ ਹੈ। ਕਿਉਂਕਿ ਜਦੋਂ ਤੱਕ ਮਨੁੱਖ ਸੰਗਤ ਵਿੱਚ ਨਹੀਂ ਆਉਂਦਾ, ਇਹਨੂੰ ਪਤਾ ਨਹੀਂ ਲੱਗਦਾ। ਅੱਜ ਤੋਂ 40-50 ਸਾਲ ਪਹਿਲਾਂ ਆ ਜਿੰਨੀਆਂ ਮਸ਼ੀਨਾਂ ਟੈਸਟ ਕਰਦੀਆਂ ਨੇ, ਇਹ ਸਾਰੀਆਂ ਨਹੀਂ ਸਨ, ਬਹੁਤ ਘੱਟ। ਉਦੋਂ ਲੋਕ ਹੋਰ ਢੰਗ ਨਾਲ ਸਰੀਰ ਦੇ ਵਿੱਚ ਰੋਗਾਂ ਨੂੰ ਪਹਿਚਾਣਦੇ ਸਨ, ਕਿਸੇ ਦੇ ਖੂਨ ਵਿੱਚ ਕਿੰਨੀਆਂ ਕਮੀਆਂ ਨੇ, ਬਾਅਦ ਘਾਟ ਹੈ। ਡਾਕਟਰ ਹੁਣ ਖੂਨ ਲੈਂਦੇ ਨੇ, ਥੋੜੇ ਦਿਨਾਂ ਬਾਅਦ ਸਾਰੀ ਰਿਪੋਰਟ ਸ਼ੀਸ਼ੇ ਵਾਂਗੂ ਸਾਫ਼ ਹੋ ਜਾਂਦੀ। ਉਹ ਤਾਂ ਹੁੰਦੀ ਹੈ ਕਿ ਆਪਾਂ ਡਾਕਟਰ ਦੇ ਕੋਲ ਗਏ ਹਾਂ, ਮਸ਼ੀਨ ਵੀ ਆਈ ਹੈ, ਅਤੇ ਉਹ ਆਪਾਂ ਫਿਰ ਉਸ ਢੰਗ ਦਾ ਉਪਚਾਰ ਕਰਦੇ ਹਾਂ ਕਿ ਆਹ ਚੀਜ਼ ਖਾਣੀ ਹੈ, ਆਹ ਨਹੀਂ ਖਾਣੀ, ਇਹਦੇ ਲਈ ਕੀ ਜ਼ਰੂਰੀ ਹੈ, ਕੀ ਛੱਡਣਾ ਅਤੇ ਕੀ ਗ੍ਰਹਿਣ ਕਰਨਾ। ਆਪਾਂ ਫਿਰ ਆਪਣੀ ਜ਼ਿੰਦਗੀ ਨੂੰ ਉਸੇ ਢੰਗ ਵਿੱਚ ਹੀ ਢਾਲ ਲੈਂਦੇ ਹਾਂ। ਆਮ ਤੌਰ 'ਤੇ ਜਿਸ ਘਰ ਦੇ ਵਿੱਚ ਕੋਈ ਜ਼ਿਆਦਾ ਇੱਕੋ ਹੀ ਬਿਮਾਰੀ ਦੇ ਮਰੀਜ਼ ਹੋਣ, ਉਹ ਕਈ ਚੀਜ਼ਾਂ ਆਪਣੇ ਘਰ ਹੀ ਨਹੀਂ ਲਿਆਉਂਦੇ, ਘਰ ਵਾੜਨੀ ਹੀ ਨਹੀਂ, ਕਹਿੰਦੇ ਹੈ ਹੀ ਬਿਮਾਰੀ ਦਾ ਘਰ ਹੈ। ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਉਹ ਤਾਂ ਤੁਸੀਂ ਸਰੀਰ ਦਾ ਤਾਂ ਬੜਾ ਖਿਆਲ ਰੱਖਿਆ ਆਪਣਾ, ਪਰ ਆਤਮਕ ਤੌਰ 'ਤੇ ਤੁਸੀਂ ਕਦੇ ਮੀਟਰ ਟੈਸਟ ਨਹੀਂ ਕਰਾਇਆ ਆਪਣਾ, ਕਦੇ ਗੁਰੂ ਮਹਾਰਾਜ ਦੇ ਕੋਲ ਨਹੀਂ ਬੈਠੇ, ਕਦੇ ਜਦੋਂ ਚਲੋ ਆਪਾਂ ਥੋੜ੍ਹੇ ਜਾਣੇ ਬੈਠੇ ਹਾਂ ਅੱਜ ਮਹਾਰਾਜ ਦੇ ਕੋਲ, ਪਰ ਸਾਰੀ ਦੁਨੀਆਂ ਤਾਂ ਨਹੀਂ ਨਾ ਬੈਠੀ। ਜਿੰਨਾ ਵੀ ਸੰਸਾਰ ਅੰਦਰ ਮਨੁੱਖ ਹੈ, 7 ਅਰਬ ਦੀ ਆਬਾਦੀ ਦੱਸੀ ਸਿਆਣਿਆਂ ਨੇ, 7 ਅਰਬ ਦੀ ਆਬਾਦੀ ਵਿੱਚੋਂ ਬਹੁਤ ਘੱਟ ਬੰਦੇ ਨੇ ਜਿਹੜੇ ਸੱਤ ਸੰਗਤ ਕਰਦੇ ਨੇ। ਕਿਉਂਕਿ ਜੇ ਆਪਾਂ ਕਹੀਏ ਕਿ ਕਿਤੇ ਬਹੁਤ ਇਕੱਠ ਹੈ, ਫਲਾਣੇ ਥਾਂ ਬੜਾ ਇਕੱਠ ਹੋਇਆ ਹੈ, ਇਕੱਠ ਨੂੰ ਸਤਸੰਗਤ ਨਹੀਂ ਕਿਹਾ ਜਾਂਦਾ ਵੀ ਫਲਾਣੇ ਦੀ ਤਾਂ ਬਈ 50 ਲੱਖ ਦਾ ਇਕੱਠ ਹੋਇਆ ਉੱਥੇ, ਉਹ ਇਕੱਠ ਹੀ ਇਕੱਠ ਹੈ। ਕਿਉਂਕਿ ਗੁਰਾਂ ਨੇ ਜਿਹੜਾ ਫੈਸਲਾ ਕੀਤਾ, ਜਿਹੜਾ ਪੰਥਕ ਫੈਸਲਾ ਹੈ, ਜਹ ਸਤਿਗੁਰ ਤਹਿ ਸਤਸੰਗਤ ਬਣਾਈ, ਜਿੱਥੇ ਸਤਿਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਹੀ ਸਤਸੰਗਤ ਹੈ। ਤੇ ਜੇ ਐਵੇਂ ਇੱਕ ਬੰਦਾ ਚੜ ਕੇ ਥਾਂ ਤੇ ਉੱਚੇ ਤੇ ਬਹਿ ਗਿਆ, ਲੋਕ ਉਹਨੂੰ ਗੁਰੂ ਗੁਰੂ ਕਹਿਣ ਲੱਗ ਪੈਣ, ਉੱਥੇ ਇਕੱਠ ਹੋ ਗਿਆ ਤੇ ਆਪਾਂ ਕਹੀਏ ਵੀ ਇਹ ਸਾਰੇ ਸਤਸੰਗਤ ਬੈਠੀ ਹੈ, ਲੋਕ ਉਹਨੂੰ ਸਤਸੰਗਤ ਦਾ ਨਾਂ ਦਿੰਦੇ ਨੇ, ਪਰ ਉਹ ਸਤ ਦੀ ਕੋਈ ਪ੍ਰਾਪਤੀ ਕਰਾਉਂਦਾ ਹੀ ਨਹੀਂ। 50 ਲੱਖ ਬੰਦੇ ਚੋਂ ਇੱਕ ਬੰਦਾ ਵੀ ਉੱਥੇ ਬਾਂਹ ਖੜੀ ਕਰਕੇ ਕਹਿ ਦੇਵੇ ਕਿ ਮੇਰੇ ਅੰਦਰ ਸਿਮਰਨ ਹੋ ਰਿਹਾ, ਕਿਸੇ ਦੇ ਵੀ ਨਹੀਂ ਹੁੰਦਾ। ਕਿਉਂਕਿ ਵਿਕਾਰੀ ਗੁਰੂ ਨੇ ਲੋਕਾਂ ਨੂੰ ਵਿਕਾਰ ਨਾਲ ਜੋੜਨਾ, ਸਰੀਰ ਤੱਕ ਅਸੀਂ ਸੀਮਤ ਹਾਂ, ਜਿੱਥੇ ਗੁਰੂ ਘਰ ਹੈ, ਗੁਰੂ ਘਰ ਤਮੋ ਰਜੋ ਸਤੋ ਤੋਂ ਵੀ ਉੱਤੇ ਉੱਠ ਕੇ ਚੌਥੇ ਪਦ ਵਿੱਚ ਵਰਤਦਾ। ਆਪਾਂ ਜਾਣੀਏ ਕਿ ਆਪਾਂ ਬਹੁਤ ਵੱਡੀ ਕਲਾਸ ਵਿੱਚ ਬੈਠੇ, ਦੁਨੀਆਂ ਦੀ ਸਭ ਤੋਂ ਟੌਪ ਦੀ ਯੂਨੀਵਰਸਿਟੀ ਚਲੇ ਜਾਓ, ਲੋਕ ਪੁੱਛਣਗੇ ਵੀ ਇਦੋਂ ਅੱਗੇ ਵੀ ਕੁਛ ਹੈ, ਇਸ ਯੂਨੀਵਰਸਿਟੀ ਤੋਂ ਅੱਗੇ ਹੈ ਕੁਛ ਕੋਈ ਵਿਦਿਆ? ਕਹਿੰਦੇ ਬਸ ਇਦੋਂ ਅੱਗੇ ਹੋਰ ਕੋਈ ਨਹੀਂ। ਉਹ ਆਪਾਂ ਦੱਸਦੇ ਵੀ ਇਸ ਤੋਂ ਅੱਗੇ ਫਿਰ ਗੁਰੂ ਘਰ ਹੀ ਆ ਜਾਂਦਾ, ਜਿੱਥੇ ਇੱਕ ਓਅੰਕਾਰ ਤੋਂ ਹੀ ਵਿਦਿਆ ਸ਼ੁਰੂ ਹੁੰਦੀ ਹੈ। ਪੁਰਾਣੇ ਸਾਖੀਆਂ ਕੁਛ ਐਸੀਆਂ ਆਉਂਦੀਆਂ ਜਿਵੇਂ ਸਨਕ ਸਨਾਤਨ ਸੰਤ ਕੁਮਾਰ ਬ੍ਰਹਮਾ ਦੇ 4 ਪੁੱਤਰਾਂ ਨੇ, ਜਦੋਂ ਇਹਨਾਂ ਨੇ ਜਾ ਕਰਕੇ ਪੁੱਛਿਆ ਸੀ ਬ੍ਰਹਮਾ ਨੇ, ਤਾਂ ਬ੍ਰਹਮਾ ਦੇ 4 ਪੁੱਤਰ ਇੱਕ ਨਾਰਦ ਮੁਨੀ ਨੇ ਜਾ ਕੇ ਉਹਨਾਂ ਨੂੰ ਪੁੱਛਿਆ, ਜਿਹੜੀ 75,000 ਵਰ੍ਹਾ ਵਿਦਿਆ ਪੜ੍ਹ ਕੇ ਸ਼ਾਂਤੀ ਨਹੀਂ ਆਈ ਮੈਨੂੰ, ਕੁੱਲ ਦੁਨੀਆਂ ਦੀਆਂ 14 ਵਿਦਿਆ ਨੇ, ਕੁੱਲ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਕੁਛ ਹੈ, ਕੋਈ ਕੁਛ ਹੈ, ਕੋਈ ਤੈਰਾਕੀ ਦੀ ਵਿਦਿਆ, ਇੱਕ ਸੰਗੀਤ ਦੀ ਵਿਦਿਆ, ਇੱਕ ਜੋਤਿਸ਼ ਵਿਦਿਆ ਮੰਨੀ ਜਾਂਦੀ ਵਿਦਿਆ। ਹਰ ਦੁਨੀਆਂ 'ਚ ਅਲੱਗ ਅਲੱਗ ਕਿਸਮ ਦੇ ਬੰਦਿਆਂ ਕੋਲ ਅਲੱਗ ਅਲੱਗ ਵਿਦਿਆ, ਪਰ ਵਿਦਿਆ ਦਾ ਕੰਮ ਸ਼ਾਂਤੀ ਦੇਣਾ ਨਹੀਂ ਹੈ। ਵਿਦਿਆ ਦੇ ਰਾਹੀਂ ਆਪਾਂ ਪਰਉਪਕਾਰ ਕਰ ਸਕਦੇ ਹਾਂ, ਵਿਦਿਆ ਦੇ ਰਾਹੀਂ ਪੈਸਾ ਕਮਾ ਸਕਦੇ ਹਾਂ, ਇਹ ਵਿਦਿਆ ਹੈ। ਇਹ ਸੰਸਾਰ ਦੇ ਅੰਦਰ ਵਿਦਿਆ ਅਤੇ ਇੱਕ ਅਵਿਦਿਆ ਹੈ। 14 ਵਿਦਿਆ ਨੇ ਜਿਹੜੀਆਂ ਇਹ ਅਵਿਦਿਆ ਦੇ ਅਧੀਨ ਨੇ, ਅਵਿਦਿਆ ਦੇ ਅਧੀਨ ਹੀ ਵਿਦਿਆ ਹੈ, ਕਿਉਂਕਿ ਉਹ ਮਾਇਆਵੀ ਵਿਦਿਆ, ਮਾਇਆ ਕਮਾਉਣ ਦੀ ਵਿਦਿਆ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੀ ਗੱਲ ਛੱਡੋ। ਜਦੋਂ ਨਾਰਦ ਮੁਨੀ ਨੇ ਕਿਹਾ ਸ਼ਾਂਤੀ ਨਹੀਂ ਆਈ ਮਨ ਨੂੰ, 14 ਵਿਦਿਆ ਪੜ੍ਹਾ ਕੇ ਸਭ ਮੁਕਾ ਦਿੱਤੀਆਂ ਨੇ, ਤਾਂ ਉਹਨਾਂ ਨੇ ਪੁੱਛਿਆ ਅਧਿਆਤਮਕ ਵਿਦਿਆ ਪੜ੍ਹੀ ਹੈ ਕਦੇ? ਕਹਿੰਦੇ ਅਧਿਆਤਮਕ ਵਿਦਿਆ ਕੀ ਹੁੰਦੀ ਹੈ? ਤਾਂ ਉਹ ਹੱਸਣ ਲੱਗੇ, ਕਹਿੰਦੇ ਉਹ 14 ਵਿਦਿਆ ਪੜ੍ਹ ਕੇ 75,000 ਵਰ੍ਹਾ ਤੈਨੂੰ ਇਹ ਨਹੀਂ ਪਤਾ ਲੱਗਿਆ ਕਿ ਅਧਿਆਤਮਕ ਵਿਦਿਆ ਕੀ ਹੁੰਦੀ ਹੈ? ਇੱਕ ਤਾਂ ਹੁੰਦੀ ਹੈ ਸੰਸਾਰ ਦੇ ਵਿੱਚ ਰਹਿ ਕੇ ਸਰੀਰਕ ਵਿਦਿਆ, ਸਰੀਰਕ ਸਿੱਖਿਆ, ਫਿਜ਼ੀਕਲੀ ਚੀਜ਼ਾਂ ਸਾਰੀਆਂ ਆਪਣੇ ਕੋਲ, ਇਨਸਾਨ ਭੱਜੇ ਫਿਰਦੇ ਨੇ ਦੁਨੀਆਂ ਦੇ ਅੰਦਰ ਬਚਪਨ ਤੋਂ ਲੈ ਕੇ, ਕਹਿੰਦੇ ਬੱਚਾ ਸਕੂਲ ਜਾਂਦਾ ਰੋਜ਼, ਇਹ ਕਾਲਜ ਜਾਂਦਾ ਰੋਜ਼, ਇਹ ਰੋਜ਼ ਦਫ਼ਤਰ ਜਾਂਦਾ, ਇਹ ਰੋਜ਼ ਜੌਬ ਦੇ ਜਾਂਦਾ, ਇਹ ਭੱਜੇ ਹੀ ਫਿਰਦਾ, ਇਹ 2 ਜੌਬਾਂ ਕਰਦਾ, ਇਹ ਕਮਾ ਗਿਆ, ਉਹ ਲੈ ਗਿਆ ਲੁੱਡੀਆਂ ਲੁੱਟ ਕੇ, ਇਹਨੇ ਘਰ ਬਣਾ ਲਏ, ਗੱਡੀਆਂ ਬਣਾ। ਪਰ ਜਦੋਂ ਆਪਾਂ ਸਤਿਗੁਰੂ ਦੇ ਦਰ ਤੇ ਆਉਂਦੇ, ਸਤਿਗੁਰੂ ਰਿਜੈਕਟ ਕਰਦੇ ਸਾਰਾ ਕੁਛ ਹੀ ਉਹ, ਕਿਉਂਕਿ ਸਤਿਗੁਰੂ ਕਹਿੰਦੇ ਮੈਂ ਸੰਸਾਰ ਦੇ ਅੰਦਰ ਤੈਨੂੰ ਭੇਜਿਆ ਸੀ ਆਤਮਕ ਤੌਰ ਤੇ ਮਜ਼ਬੂਤ ਹੋਣ ਲਈ, ਤੂੰ ਹੋ ਗਿਆ ਸਰੀਰਕ ਤੌਰ ਤੇ ਮਜ਼ਬੂਤ। ਜੋ ਸਰੀਰਕ ਤੌਰ ਤੇ ਇਨਸਾਨ ਮਜ਼ਬੂਤ ਹੋਇਆ ਹੈ, ਚੰਗੀ ਗੱਲ ਹੈ, ਸਰੀਰ ਤੌਰ ਤੇ ਮਜ਼ਬੂਤ ਹੋਣਾ ਵੀ ਚੰਗੀ ਗੱਲ ਹੈ, ਪਰ ਇਹ ਇੱਕ ਪੱਖ ਹੈ। ਸਤਿਗੁਰੂ ਨੇ ਦੁਨੀਆਂ ਅੰਦਰ 2-2 ਪੱਖ ਬਣਾਏ ਨੇ, ਦਿਨ ਹੈ ਤਾਂ ਰਾਤ ਵੀ ਹੈ, ਇਸ ਤਰ੍ਹਾਂ ਮਹਾਰਾਜ ਨੇ ਮਨਮੁੱਖ ਹੈ ਤਾਂ ਗੁਰਮੁਖ ਵੀ ਹੈ। ਹੁਣ ਆਪਾਂ ਨੇ ਇਹ ਸੋਚਣਾ ਕਿ ਆਪਾਂ ਬਾਹਰੀ ਤੌਰ ਤੇ ਬੜੇ ਕਾਮਯਾਬ, ਅੱਜ ਦੁਨੀਆਂ ਦੇ ਅੰਦਰ ਨਾਂ ਹੈ ਸਾਡਾ, ਦੁਨੀਆਂ ਵਿੱਚ ਅਸੀਂ ਬਹੁਤ ਕਮਾਈ ਕੀਤੀ, ਦੁਨੀਆਂ 'ਚ ਸਿੱਖ ਉੱਚੇ ਅਹੁਦਿਆਂ 'ਤੇ ਵੀ ਗਏ ਨੇ, ਪਰ ਇਸ ਅਹੁਦੇ ਨੂੰ ਕੀ ਅਸੀਂ ਉੱਚਾ ਮੰਨ ਲਈਏ ਕਿ ਕੋਈ ਸਿੱਖ ਭਾਵੇਂ ਕਿੱਡਾ ਹੀ ਵੱਡਾ ਉੱਚੇ ਅਹੁਦੇ 'ਤੇ ਹੋਵੇ, ਪਰ ਉਹ ਫਿਰ ਵੀ ਫਿਜ਼ੀਕਲੀ ਦਿਮਾਗੀ ਤੌਰ 'ਤੇ ਹੈ, ਬੁੱਧੀ ਦੇ ਤੌਰ 'ਤੇ ਹੈ, ਪਰ ਕਿਸੇ ਵਿਅਕਤੀ ਦੀ ਆਤਮਕ ਅਵਸਥਾ ਕਿੰਨੀ ਕੁ ਹੈ, ਗੁਰੂ ਸਾਹਿਬ ਸਿਰਫ ਉਹਨੂੰ ਹੀ ਜ਼ਿਆਦਾ ਮਾਨਤਾ ਦਿੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਫਰਮਾਉਂਦੇ ਨੇ, ਕਿਉਂਕਿ ਸੰਸਾਰ ਜਿਹੜਾ ਹੈ ਹਉਮੈ ਵਿੱਚ ਚੱਲਾ ਹੈ, ਹੰਗਤਾ ਕਾਹਦੀ? ਤੈਨੂੰ ਪਦਾਰਥਾਂ ਦੀ ਮਮਤਾ ਹੁੰਦੀ, ਪਦਾਰਥਾਂ ਦੀ ਮੇਰ, ਉਹਦੇ ਵਿੱਚ ਫਸ ਕੇ ਆਪਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਇਹ ਸੰਸਾਰ ਅੰਦਰ। ਸਤਿਗੁਰੂ ਜੀ ਬਾਣੀ ਅੰਦਰ ਫਿਰ ਵੀ ਫਰਮਾਉਂਦੇ ਨੇ ਕਿ ਹਉਮੈ ਦੀ ਸ਼ਰਾਬ ਪੀਤੀ ਹੋਈ, ਹਉਮੈ ਵਿੱਚ ਮਸਤ ਹੈ ਬੰਦਾ, ਪਰ ਮਸਤ ਕਿਉਂ ਹੈ ਤੈਨੂੰ? ਕਿਉਂਕਿ ਭੁੱਲਿਆ ਹੋਇਆ ਕਿ ਸੰਸਾਰ ਦੇ ਅੰਦਰ ਅਸੀਂ ਰਹਿਣਾ ਨਹੀਂ ਹੈ। ਇਸ ਗੱਲ ਨੂੰ ਲੈ ਕੇ ਸਿੱਖ ਚੱਲਦਾ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰਤਲੀ ਗਲੀ ਮੁਰ ਜਾਓ, ਇਹ ਤਾਂ ਮਾਰਗ ਪੈਰ ਧਰੀਜਾ, ਸਿਰ ਦੀਜਾ ਕਾਣ ਨਾ ਕੀਜਾ, ਦੂਜਾ ਭਾਏ ਭਰਮ ਭੁਲਾਨਾ, ਅਤੇ ਅਦਵੈਤ ਭਾਅ ਕਰਕੇ ਭਰਮ ਵਿੱਚ ਭੁੱਲਿਆ ਹੋਇਆ ਇਹ ਹਉਮੈ ਤਾਂ ਹੋਈ ਕਿਉਂਕਿ ਦੂਜਾ ਭਾਏ ਹੁੰਦਾ ਹੈ। ਅੱਜ ਦੇ ਯੁੱਗ 'ਚ ਆਪਾਂ ਜੇ ਦੇਖੀਏ ਆਪਣੀ ਕਿੰਨੀ ਈਰਖਾ ਹੈ, ਇਹ ਘਟਦੀ ਹੋਈ ਨਹੀਂ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਮੇਰੀ ਫਲਾਣੇ ਨਾਲ ਈਰਖਾ ਨਾ ਹੋਵੇ। ਦੋ ਗੱਲਾਂ ਹੁੰਦੀਆਂ ਨੇ, ਇੱਕ ਤਾਂ ਉਹ ਕਿ ਜਿਹੜਾ ਆਪ ਤੋਂ ਉੱਚਾ ਬੰਦਾ ਹੁੰਦਾ ਸੋ ਉਸ ਬੰਦੇ ਦੀ ਸਾਡੇ ਨਾਲ ਈਰਖਾ ਹੁੰਦੀ ਹੈ, ਇੱਕ ਚੈਨਲ ਤੇ ਚੱਲਿਆ ਹੁੰਦਾ ਕਿਉਂਕਿ ਅਸੀਂ ਉਹਦੇ ਨਾਲ ਈਰਖਾ ਕਰਦੇ ਹਾਂ ਕਿਉਂਕਿ ਇਹ ਉੱਚਾ ਕਿਉਂ ਉੱਠ ਗਿਆ। ਇੱਕ ਜਿਹੜਾ ਸਾਡੇ ਨਾਲੋਂ ਨੀਵਾਂ ਬੰਦਾ ਹੁੰਦਾ ਉਹਦੇ ਲਈ ਸਾਡੇ ਮਨ 'ਚ ਹੁੰਦੀ ਦਵੈਸ਼, ਉਹ ਇਸ ਕਰਕੇ ਵੀ ਉੱਚਾ ਨਾ ਉੱਠ ਜਾਵੇ ਕਿਤੇ। ਜਦੋਂ ਵੀ ਦੁਨੀਆਂ ਅੰਦਰ ਕੋਈ ਵੀ ਬੰਦਾ ਉੱਪਰ ਨੂੰ ਉੱਠਣ ਲੱਗਿਆ ਉਹਦਾ ਵਿਰੋਧ ਹੋ ਗਿਆ ਉਸੇ ਵਕਤ। ਸੋ ਮਹਾਰਾਜ ਜੀ ਕਹਿੰਦੇ ਇਹ ਹੈ ਸੰਸਾਰੀ ਗੱਲਾਂ, ਜਿਹੜੀ ਹੈ ਭਗਤੀ ਦਾ ਰਸ, ਭਗਤੀ ਭਾਵਨਾ, ਉਹ ਇੱਕ ਵੱਖਰੀ ਚੀਜ਼ ਹੈ ਜਿਹਨੂੰ ਆਪਾਂ ਅੱਜ ਕਮਾਉਣ ਲਈ ਸਤਸੰਗਤ ਵਿੱਚ ਬੈਠੇ। ਬਹੁਤ ਚੰਗੀ ਗੱਲ ਹੋ ਗਈ ਵੀ ਸੱਤਾਂ ਦਿਨਾਂ ਵਿੱਚ ਇੱਕ ਐਤਵਾਰ ਆਉਂਦਾ, ਚੰਗੀ ਗੱਲ ਹੋ ਗਈ। ਜੇ ਐਤਵਾਰ ਨਾ ਹੁੰਦਾ ਫਿਰ ਆਪਾਂ ਕਿਸ ਦਿਨ ਬਹਿ ਕੇ ਇਹ ਗੱਲ ਕਰ ਸਕਦੇ ਸੀ। ਸ਼ੁਕਰ ਹੈ ਕਿ ਐਤਵਾਰ ਆਇਆ, ਸਾਡੀ ਕੋਈ ਗੱਲ ਹੋਈ ਭਗਤੀ ਦੀ, ਆਪਸ ਵਿੱਚ ਵਿਚਾਰ ਹੋਈ ਹੈ। ਸੱਤਾਂ ਦਿਨਾਂ ਦੀ ਖੁਰਾਕ ਅਸੀਂ ਲੈ ਕੇ ਜਾਂਦੇ ਹਾਂ ਇੱਥੋਂ, ਫਿਰ ਵੀ ਬੁੱਧਵਾਰ ਸ਼ਾਇਦ ਬਹੁਤ ਪ੍ਰੇਮੀ ਆਉਂਦੇ ਹੋਣਗੇ। ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰੀਏ। ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ। ਹੁਣੇ ਭਰਮ ਵਿੱਚ ਪੈ ਕੇ ਭੁੱਲਿਆ ਹੋਇਆ ਇਨਸਾਨ ਹਉਮੈ ਵਿੱਚ ਲੱਗ ਕੇ ਬਹੁਤ ਹੀ ਚਿੰਤਾ ਸੋਚਦਾ ਰਹਿੰਦਾ। ਚਿੰਤਾ ਹੈ ਬਾਹਰ ਦੇ ਬਾਹਰ, ਸਰੀਰ ਕਰਕੇ, ਮਾਇਆ ਕਰਕੇ ਚਿੰਤਾ ਹੈ। ਪਰ ਸਤਿਗੁਰੂ ਕਹਿੰਦੇ ਆਪ ਨਾ ਪਛਾਨਾ, ਜਿਹੜਾ ਅੰਦਰਲਾ ਆਪਣਾ ਸਵੈ ਸਰੂਪ ਹੈ। ਇੱਕ ਤਾਂ ਰੂਪ ਹੈ, ਰੂਪ ਦੀ ਤਾਂ ਗੱਲ ਆਪਾਂ ਕਰ ਹੀ ਹਟੇ ਹਾਂ। ਰੂਪ ਉਹ ਜੋ ਸ਼ੀਸ਼ੇ ਅੱਗੇ ਖੜ ਕੇ ਆਪਾਂ ਆਪਣੇ ਆਪ ਨੂੰ ਦੇਖਦੇ ਹਾਂ, ਇਹਨੂੰ ਵਿਦਾਂਤੀ ਵਿਦਿਆ 'ਚ ਕਹਿੰਦੇ ਨੇ, ਵਿਦਾਂਤ ਦੀ ਵਿਦਿਆ 'ਚ ਕਹਿੰਦੇ ਨੇ ਇਹ ਅਨਮੈ ਕੋਸ਼ ਹੈ। ਕੋਸ਼ ਹੁੰਦਾ ਮਿਆਨ, ਮਿਆਨ ਵਿੱਚ ਤਲਵਾਰ ਪਾਈ ਜਾਂਦੀ, ਪਰ ਸਾਡੇ ਸਰੀਰ ਰੂਪੀ ਮਿਆਨ ਵਿੱਚ ਰੋਟੀ ਪਾਈ ਜਾਂਦੀ, ਦਾਲ, ਸਬਜ਼ੀ, ਦੁੱਧ, ਦਹੀਂ ਇਤਿਆਦਿਕ ਪਾਉਣ ਕਰਕੇ ਇਹਨੂੰ ਅਨਮੈ ਕੋਸ਼ ਕਿਹਾ। ਅਨਮੈ ਕੋਸ਼ ਦਾ ਨਾਮ ਹੀ ਰੂਪ ਹੈ। ਜਦੋਂ ਆਪਾਂ ਸ਼ੀਸ਼ੇ ਦੇ ਅੱਗੇ ਖੜ੍ਹਦੇ ਹਾਂ, ਆਪਣੇ ਰੂਪ ਨੂੰ ਦੇਖਦੇ ਹਾਂ, ਖੁਸ਼ ਹੁੰਦੇ ਹਾਂ, ਮੇਰਾ ਕਿੱਡਾ ਟੌਹਰ ਹੈ, ਕਿੱਡਾ ਮੈਂ ਸੋਹਣਾ, ਪੱਗ ਮੇਰੀ ਕਿੱਡੀ ਵਧੀਆ, ਰੰਗ ਮੇਰਾ ਕਿੱਡਾ ਸੋਹਣਾ। ਪਰ ਕਦੇ ਤੁਸੀਂ ਦੇਖਿਆ ਕਿ ਮੇਰਾ ਅੰਦਰਲਾ ਸਰੂਪ ਕੀ ਹੈ? ਰੂਪ ਤਾਂ ਦੇਖ ਲਿਆ ਪਰ ਸਰੂਪ ਨਹੀਂ ਦੇਖਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜੇ ਸੰਸਾਰ ਦੇ ਰੂਪ ਨੇ, ਇਹਨਾਂ ਨੂੰ ਛੱਡ ਕੇ ਜਦੋਂ ਤੱਕ ਆਪਾਂ ਆਪਣੇ ਗਿਰੀ ਵਾਨ ਮਹਿ ਸਿਰ ਨੀਵਾਂ ਕਰ ਦੇਖ, ਉਸ ਰੂਪ ਦੇਖਣ ਲਈ ਅੱਜ ਆਪਾਂ ਇਕੱਠੇ ਹੋਏ ਸਤਸੰਗ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਕਿਉਂਕਿ ਸਤਿਗੁਰੂ ਜੀ ਕਹਿੰਦੇ ਸਾਰਿਆਂ ਨੂੰ ਸਮਝਾ ਦੇ ਭਾਈ ਇਹਨਾਂ ਨੂੰ ਕਿ ਧੰਦਾ ਕਰਦਿਆਂ ਆਨ ਦਿਨ ਵਿਹਾਨਾ, ਧੰਦਾ ਕਰਦਿਆਂ ਕੰਮ ਕਾਰ ਕਰਦਿਆਂ ਤੁਹਾਡਾ ਆਨ ਦਿਨ ਹੁੰਦਾ, ਰਾਤ ਦਿਨ ਧੰਦਿਆਂ ਵਿੱਚ ਹੀ ਬਤੀਤ ਹੁੰਦਾ ਜਾ ਰਿਹਾ। ਤੇ ਆਪਾਂ ਜਿਹੜੀ ਸਰੂਪ, ਆਪਾਂ ਦੁਨੀਆਂ ਚੋਂ ਰੂਪ ਵਾਲਾ ਕੁਛ ਨਹੀਂ ਲੈ ਕੇ ਜਾਣਾ, ਕਿਉਂਕਿ ਰੂਪ, ਜਾਤ, ਜੋਬਨ ਜਿਹੜੇ ਨੇ, ਰਾਜ, ਮਾਲ, ਇਹ ਪੰਜੇ ਠੱਗ ਗਿਣੇ ਨੇ। ਇਹ ਪੰਜ ਠੱਗ ਨੇ ਇਨਸਾਨ ਲਈ। ਰੂਪ ਦੇਖਦਿਆਂ 20-30 ਸਾਲ ਲੰਘ ਜਾਂ ਬਹਿ, ਬੜਾ ਵੱਡਾ ਹੋ ਕੇ ਸੋਹਣਾ ਬਣਾ ਬੱਚਾ ਕਹਿੰਦਾ, ਜਵਾਨੀ ਵਿੱਚ ਕਹਿੰਦਾ ਮੈਂ ਬਹੁਤ ਸੋਹਣਾ ਹਾਂ, ਬੁਢੇਪੇ ਵਿੱਚ ਕਹਿੰਦਾ ਮੈਂ ਬੜਾ ਸੋਹਣਾ ਸੀ ਬਈ। ਉਹ ਬਸ ਰੂਪ ਤੇ ਹੀ ਖੜ ਗਿਆ। ਰੂਪ, ਜਾਤ, ਜਾਤ ਦੀ ਹਉਮੈ ਸਾਰੀ ਜ਼ਿੰਦਗੀ ਰਹੀ, ਜੋਬਨ ਦੀ ਜਿਹੜੀ ਸੀਗੀ, ਜਵਾਨੀ 'ਚ ਮੈਂ ਐਂ ਸੀ, ਜਵਾਨੀ 'ਚ ਐਂ ਸੀ, ਜਾਂ ਜਵਾਨੀ ਵਿੱਚ, ਇਹ ਗੱਲਾਂ ਕਰਦਾ ਕਰਦਾ ਰਾਜ ਅਤੇ ਮਾਲ, ਰਾਜ ਵੀ ਇੱਕ ਠੱਗੀ ਹੈ ਕਹਿੰਦੇ, ਮਾਲ ਵੀ ਇੱਕ ਠੱਗੀ ਹੈ, ਧਨ ਵੀ ਇੱਕ ਠੱਗੀ ਹੈ, ਇਨਸਾਨ ਦੇ ਨਾਲ ਆਪਾਂ ਸਹੀ ਰਸਤੇ ਉੱਤੇ ਨਹੀਂ ਜਾ ਰਹੇ, ਉਹਨੂੰ ਸਹੀ ਕਰਨ ਵਾਸਤੇ ਇਕੱਤਰ ਹੋਏ ਹਾਂ। ਤਾਂ ਮਹਾਰਾਜ ਜੀ ਹੁਣ ਤੁਸੀਂ ਸਾਰੀ ਸੰਗਤ ਨੂੰ ਦੱਸੋ ਕਿ ਅਸੀਂ ਸਾਰੇ ਹੀ ਤੁਹਾਡੀ ਹਜ਼ੂਰੀ 'ਚ ਬੈਠੇ ਹਾਂ ਅਤੇ ਸਾਨੂੰ ਕੀ ਕਰਨਾ ਚਾਹੀਦਾ? ਜਿਵੇਂ ਮੈਂ ਤਾਂ ਇੱਕ ਚਿੱਠੀ ਸੁਣਾਉਣ ਵਾਲਾ ਹੀ ਬੰਦਾ ਨਾ, ਜਿਵੇਂ ਚਿੱਠੀ ਆਈ ਹੋਵੇ ਗੁਰਾਂ ਦੀ ਪਰਲੋਕ ਤੋਂ ਵੀ ਆ ਮੇਰੇ ਗੁਰਸਿੱਖਾਂ ਨੂੰ ਸੁਣਾ ਦੀ ਮੇਰਾ ਸੁਨੇਹਾ, ਮੈਂ ਤਾਂ ਸੁਨੇਹਾ ਦੇਣ ਵਾਲਾ ਹੀ। ਸਤਿਗੁਰੂ ਸੁਣਾਉਂਦੇ ਨੇ ਮੈਨੂੰ ਵੀ ਅਤੇ ਤੁਹਾਨੂੰ ਵੀ, ਹਿਰਦੈ ਰਾਮ ਰਮੋ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ। ਇਹ ਮੇਰੇ ਭਾਈ ਕਹਿੰਦੇ ਉਹਨਾਂ ਗੁਰਮੁਖਾਂ ਦੁਆਰੇ ਹਿਰਦੇ 'ਚ ਰਾਮ ਦਾ ਨਾਮ, ਵਾਹਿਗੁਰੂ ਵਾਹਿਗੁਰੂ, ਗੋਬਿੰਦ ਗੋਬਿੰਦ, ਨਾਰਾਇਣ ਹਰੀ ਰਮੋ ਉਚਾਰਨਾ ਕਰੋ ਜੋ ਗੁਰਮੰਤਰ ਮਿਲਿਆ ਕਿਸੇ ਨੂੰ, ਕਿਉਂਕਿ ਗੁਰਮੰਤਰ ਗੁਰੂ ਦੁਆਰਾ ਹੀ ਮਿਲ ਸਕਦਾ। ਜਦੋਂ ਆਪਾਂ ਨੂੰ ਗੁਰਮੰਤਰ ਮਿਲਿਆ ਵਾਹਿਗੁਰੂ 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 ਕਹਿੰਦੇ ਉਹਨੂੰ ਉਚਾਰਨਾ ਕਰੋ ਗੁਰਮੁਖਾਂ ਦੁਆਰੇ ਉਹਨਾਂ ਦੇ ਦੁਆਰੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਪਹਿਲਾਂ ਜਪਿਆ ਕਿਉਂਕਿ ਜਿਨ੍ਹਾਂ ਨੇ ਜਪਿਆ ਉਹਨਾਂ ਦੇ ਨਾਲ ਬੈਠ ਕੇ ਦੁਨਿਆਵੀ ਤੌਰ ਤੇ ਲੈ ਲਓ ਆਪਾਂ ਦੁਨੀਆਂ ਵਿੱਚ ਉਸ ਬੰਦੇ ਨੂੰ ਮਿਲਦੇ ਹਾਂ ਕਹਿੰਦੇ ਲੈ ਵੀ ਫਲਾਨੇ ਨੂੰ ਮਿਲੀ ਉਹਨੂੰ ਪਤਾ ਇਹਨਾਂ ਗੱਲਾਂ ਦਾ ਕਿਸੇ ਵੀ ਗੱਲ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ ਵੀ ਆਹ ਕੰਮ ਥੋੜਾ ਜਿਹਾ ਸੀਗਾ ਇਹ ਕਿੱਥੋਂ ਪਤਾ ਕਰੀਏ ਕਹਿੰਦੇ ਉਹ ਫਲਾਨਾ ਬੰਦਾ ਉਹਨੂੰ ਬੜੀ ਨੌਲੇਜ ਹੈ ਇਸ ਗੱਲ ਦੀ ਉਹ ਦੱਸ ਸਕਦਾ ਦੁਨੀਆਂ ਅੰਦਰ ਆਪਾਂ ਕੋਈ ਵੀ ਕੰਮ ਕਰਨਾ ਕਰਾਉਣਾ ਉਸਤਾਦ ਦੀ ਲੋੜ ਪੈਂਦੀ ਹੈ ਸਕੂਲ ਦੇ ਵਿੱਚ ਟੀਚਰ ਦੀ ਲੋੜ ਹੈ ਫਿਰ ਪ੍ਰੋਫੈਸਰ ਦੀ ਲੋੜ ਹੈ ਕੋਈ ਵੀ 14 ਵਿੱਦਿਆ 'ਚ ਵਿੱਦਿਆ ਸਿੱਖਣੀ ਹੈ ਉਸਤਾਦ ਦੀ ਲੋੜ ਨਹੀਂ ਤਾਂ ਵਿੱਦਿਆ ਆਉਂਦੀ ਨਹੀਂ ਆਪਣੇ ਆਪ ਕਦੇ ਕੋਈ 1% ਕੀ ਪਰਸੈਂਟ ਤਾਂ ਨਹੀਂ ਇੱਕ ਅੱਧਾ ਬੰਦਾ ਹੀ ਕਦੇ ਜ਼ਿੰਦਗੀ 'ਚ ਕਾਮਯਾਬ ਹੋਇਆ ਹੋਵੇ ਕਿ ਜਿਵੇਂ ਇੱਕ ਬੱਚਾ ਸੀਗਾ ਮੈਂ ਕਿਹਾ ਤੂੰ ਕਿੱਥੋਂ ਕੀਰਤਨ ਸਿੱਖਿਆ ਬੜਾ ਸੋਹਣਾ ਕਰਦਾ ਉਹ ਕਹਿੰਦਾ ਮੈਂ ਬਚਪਨ ਤੋਂ ਲੈ ਕੇ ਸਟੇਜ ਦੇ ਸਾਹਮਣੇ ਬਹਿ ਕੇ ਰਾਗੀਆਂ ਨੂੰ ਦੇਖਦਾ ਰਹਿੰਦਾ ਸੀ ਉਹ ਕਿਵੇਂ ਜੋੜੀ ਵਜਾਉਂਦਾ ਉਹ ਕਿਵੇਂ ਕੀਰਤਨ ਕਰਦਾ ਕਹਿੰਦੇ ਘਰ ਜਾ ਕੇ ਮੈਂ ਬਾਜੇ 'ਤੇ ਉਸੇ ਤਰ੍ਹਾਂ ਵਜਾਉਣ ਲੱਗ ਗਿਆ ਉਹ ਤਾਂ ਚਲੋ ਪਿਛਲਾ ਉਹਦਾ ਜਨਮ ਦਾ ਕਰਮ ਹੋਵੇਗਾ ਕੋਈ ਇੱਕ ਅੱਧਾ ਹੁੰਦਾ ਇੱਦਾਂ ਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਸੀਂ ਕਿਸੇ ਗੁਰਮੁਖ ਕੋਲ ਬਹਿ ਕੇ ਨਾਮ ਜਪੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਮੇਰੇ ਐਸੀਆਂ ਸਾਹਮਣੇ ਆਈਆਂ ਨੇ ਕਈ ਲੋਕ ਸਿਮਰਨ ਕਰਨ ਲੱਗ ਜਾਂਦੇ ਨੇ ਸਿਮਰਨ ਦੇ ਵਿੱਚ ਜਦੋਂ ਕੋਈ ਅਵਸਥਾ ਬਣਨ ਲੱਗਦੀ ਉਹ ਡਰ ਜਾਂਦੇ ਨੇ ਜਾਂ ਕੋਈ ਸਾਹਮਣੇ ਚੀਜ਼ ਆ ਗਈ ਤਾਂ ਡਰ ਜਾਣਾ ਕਈ ਵਾਰੀ ਸਿਮਰਨ ਕਰਦਿਆਂ ਕਰਦਿਆਂ ਸਰੀਰ ਦੇ ਵਿੱਚ ਕੁਛ ਅਜੀਬ ਜਿਹੀਆਂ ਹਰਕਤਾਂ ਹੋਣ ਲੱਗ ਜਾਂਦੀਆਂ ਉੱਥੇ ਬੰਦਾ ਡਰ ਜਾਂਦਾ ਹੁਣ ਜੇ ਸਿਰ 'ਤੇ ਖੜਾ ਹੋਵੇ ਉਸਤਾਦ ਉਹ ਦੱਸ ਦਿੰਦਾ ਕਿ ਨਹੀਂ ਇੱਦਾਂ ਹੁੰਦਾ ਹੀ ਹੁੰਦਾ ਅੱਛਾ ਜੀ ਫਿਰ ਤਾਂ ਠੀਕ ਹੈ ਜੇ ਉਹਨੂੰ ਲੱਗ ਜੇ ਕਿ ਸਿਮਰਨ ਕਰਦਿਆਂ ਤਾਂ ਆਹ ਤਾਂ ਕੁਛ ਹੋਰ ਹੀ ਹੋਣ ਲੱਗ ਗਿਆ ਜੀ ਬਹੁਤ ਬੰਦੇ ਮੈਨੂੰ ਜ਼ਿੰਦਗੀ 'ਚ ਇੱਦਾਂ ਦੇ ਮਿਲੇ ਜਿਨ੍ਹਾਂ ਨੇ ਸਿਮਰਨ ਦੀ ਕੋਈ ਅਵਸਥਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਮਰਨ ਬੰਦ ਕਰ ਦਿੱਤਾ ਉਹ ਡਰ ਗਏ ਕਿਉਂਕਿ ਪਤਾ ਨਹੀਂ ਹੁਣ ਮੇਰੇ ਨਾਲ ਕੀ ਹੋ ਜਾਣਾ ਇੱਥੇ ਵੀ ਕਈ ਜਣੇ ਮਿਲੇ ਇੱਥੇ ਇੱਕ ਲੱਗਿਆ ਅਭਿਆਸ ਕਰਨ ਥੋੜ੍ਹੇ ਦਿਨ ਹੀ ਹੋਏ ਸੀ ਅਭਿਆਸ ਕਰਨ ਉਹਦਾ ਫੋਨ ਆਇਆ ਮੈਨੂੰ ਕਹਿੰਦਾ ਅੱਜ ਮੈਂ ਸਿਮਰਨ ਵਿੱਚ ਜਦੋਂ ਤੁਸੀਂ ਬੈਠੇ ਮੈਂ ਘਰ ਇੰਟਰਨੈਟ 'ਤੇ ਹੀ ਅਭਿਆਸ ਕਰਦਾ ਬਹਿੰਦਾ ਸਾਰਾ ਟੱਬਰ ਬੈਠਾ ਕਹਿੰਦਾ ਸਰੀਰ ਦੇ ਥੱਲਿਓਂ ਪ੍ਰਕਾਸ਼ ਆਉਂਦਾ ਉੱਪਰ ਨੂੰ ਜਦ ਗਲ ਤੱਕ ਆਇਆ ਕਹਿੰਦਾ ਸਿਮਰਨ ਬੰਦ ਕਰਤਾ ਇੱਕਦਮ ਮੈਂ ਕਿਹਾ ਸਿਮਰਨ ਬੰਦ ਕਿਉਂ ਕਰਤਾ ਜੇ ਪ੍ਰਕਾਸ਼ ਤਾਂ ਸਾਨੂੰ ਆ ਰਿਹਾ ਹੋਣ ਦਿੰਦਾ ਉਹ ਕਹਿੰਦਾ ਬਾਬਾ ਜੀ ਮੇਰੇ ਤਾਂ ਮੈਡੀਕਲ ਵੀ ਨਹੀਂ ਬਣਿਆ ਖਬਰੇ ਕੀ ਹੋਣ ਲੱਗਿਆ ਸੀ ਮੈਨੂੰ ਤਾਂ ਵਾਹ ਬਈ ਵਾਹ ਮੈਂ ਉਹ ਤੈਨੂੰ ਬਖਸ਼ਿਸ਼ ਹੋਣ ਲੱਗੀ ਤੂੰ ਮੈਡੀਕਲ ਨੂੰ ਭਾਲਦਾ ਫਿਰਦਾ ਜਾਂ ਮੈਡੀਕਲ ਤਾਂ ਆਪ ਆ ਰਿਹਾ ਤੇਰੇ ਕੋਲ ਚੱਲ ਕੇ ਉਹ ਯਾਰ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਆ ਰਹੇ ਨੇ ਆਪ ਤੂੰ ਛੱਡ ਹੀ ਦਿੱਤਾ ਚੰਗਾ ਬੰਦਾ ਤੂੰ ਸੋ ਇਸ ਕਰਕੇ ਜਦੋਂ ਤੱਕ ਆਪਾਂ ਇਹਨਾਂ ਚੀਜ਼ਾਂ ਬਾਰੇ ਨਹੀਂ ਨੌਲੇਜ ਲੈ ਸਕਦੇ ਉਹ ਆਪਾਂ ਨੂੰ ਕੋਈ ਦਿੰਦਾ ਵੀ ਨਹੀਂ ਸਹੀ ਜੇ ਤੁਹਾਨੂੰ ਗੱਲ ਦੱਸਾਂ ਨਾ ਕੋਈ ਤੁਹਾਨੂੰ ਦੱਸੇਗਾ ਹੀ ਕਿਉਂਕਿ ਨਾ ਕੋਈ ਅਭਿਆਸ ਕਰਦਾ ਹੀ ਹੈ ਅਤੇ ਨਾ ਕੋਈ ਚੱਲਦਾ ਹੀ ਹੈ ਅਤੇ ਨਾ ਕੋਈ ਦੱਸਦਾ ਹੀ ਹੈ ਉਹਨਾਂ ਨੂੰ ਕੀ ਲੋੜ ਹੈ ਤੁਹਾਨੂੰ ਦੱਸਣ ਦੀ ਉਹ ਕਹਿਣਗੇ ਆਪਾਂ ਨੂੰ ਕੀ ਲੋੜ ਹੈ ਜਿਹੜਾ ਆਉਂਦਾ $1 ਆਰਾਮ ਨਾਲ ਰੱਖ ਜਾਂਦਾ ਲੋੜ ਹੀ ਨਹੀਂ ਦੱਸਣ ਦੀ ਪਰ ਆਪਾਂ ਕਹਿੰਦੇ ਵੀ ਸਾਡੀ ਕੌਮ ਹੈ ਸਾਡੀ ਕੌਮ ਦੇ ਵਿੱਚ ਉੱਚੇ ਉੱਠਣ ਸਾਰੇ ਜਾਣੇ ਭਗਤੀ ਕਰਨ ਅਭਿਆਸ ਕਰਨ ਇਹਨਾਂ ਦੀ ਕੋਈ ਅਵਸਥਾ ਬਣੇ ਸਾਡੀ ਕੌਮ ਦੀ ਇਹ ਦੇਖਣ ਵੀ ਉਹ ਬਾਬਾ ਆਪਾਂ ਤਾਂ ਬਹੁਤ ਵੱਡੇ ਹੈ ਆਪਾਂ ਕਹਿੰਦੇ ਨਿੱਕੇ ਨਿੱਕੇ ਨਹੀਂ ਹੈਗੇ ਆਪਾਂ ਤਾਂ ਬਹੁਤ ਉੱਚੀ ਅਵਸਥਾ ਦੇ ਮਾਲਕ ਹਾਂ ਪਰ ਆਪਾਂ ਉਸ ਉੱਚੀ ਅਵਸਥਾ ਨੂੰ ਕਦੇ ਛੋਇਆ ਹੀ ਤੱਕ ਨਹੀਂ ਹੈ ਜਿਹੜੀ ਚੀਜ਼ ਤੁਸੀਂ ਨਾ ਸਾਰਾ ਦਿਨ ਮਿਹਨਤ ਕਰਕੇ ਲੱਭਦੇ ਹੋ ਕਿਤੇ ਇਸ ਪਾਸੇ ਚੱਲ ਪੈਂਦੇ ਹੁਣ ਨੂੰ ਤਾਂ ਸਾਰੇ ਹੀ ਸਿਰੇ ਲੱਗੇ ਹੋਣੇ ਸੀ ਮਿਹਨਤ ਨਾ ਕੀਤੀ ਦੂਜੀ ਗੱਲ ਵਿਸ਼ਵਾਸ ਨਾ ਕੀਤਾ ਤੁਸੀਂ ਸਾਡੇ ਕਿਸੇ ਵਿਸ਼ਵਾਸ ਨਹੀਂ ਕਰਦਾ ਕੋਈ ਵੀ ਜਪਜੀ ਸਾਹਿਬ 'ਚ ਇੰਨੀ ਪਾਵਰ ਹੋਊ ਜਾਪ ਸਾਹਿਬ 'ਚ ਇੰਨੀ ਤਾਕਤ ਹੋਊ ਸੁਖਮਨੀ ਸਾਹਿਬ 'ਚ ਇੰਨੀ ਕਿਰਪਾ ਹੋਊ ਵਾਹਿਗੁਰੂ ਮੰਤਰ 'ਚ ਇੰਨੀ ਕਿਰਪਾ ਹੋਊ ਆਹ ਹੁਣ ਪਹਿਲਾਂ ਵੀ ਮੈਂ ਬੋਲਿਆ ਸੀ ਰੇਡੀਓ 'ਤੇ ਇੱਥੇ ਸਾਰੇ ਕਿਤੇ ਦੁਨੀਆਂ 'ਚ ਇੰਟਰਨੈਟ 'ਤੇ ਜਾਂਦਾ ਹੀ ਮੈਂ ਇਹ ਬੇਨਤੀ ਕਰਦਾ ਸਾਰੀ ਸੰਗਤ ਨੂੰ 125,000 ਮੂਲ ਮੰਤਰ ਆਰੰਭ ਕਰ ਲਓ ਜੇ ਆਰੰਭ ਨਾ ਕੀਤਾ ਫਿਰ ਆਰੰਭ ਤੁਸੀਂ ਕਰਨਾ ਵੀ ਨਹੀਂ ਇਹਦੇ 'ਚ ਬਹੁਤ ਕਿਰਪਾ ਹੁੰਦੀ ਸਾਰਿਆਂ 'ਤੇ ਮੈਂ ਕੈਲਕੂਲੇਸ਼ਨ ਵੀ ਦਿੱਤੀ ਸੀ 32 ਮਾਲਾ ਰੋਜ਼ ਕਰੀਏ 40 ਕੁ ਦਿਨ 'ਚ 125,000 ਹੋ ਜਾਂਦਾ ਨਹੀਂ ਹੁੰਦਾ 16 ਮਾਲਾ 'ਚ 80 ਦਿਨ 'ਚ ਹੋ ਜਾਂਦਾ 8 ਮਾਲਾ ਕਰ ਲਓ 160 ਦਿਨ 'ਚ ਕਰ ਲਓ ਨਹੀਂ ਹੁੰਦਾ 4 ਹੀ ਮਾਲਾ ਰੋਜ਼ ਕਰ ਲਓ 1 ਸਾਲ 'ਚ ਹੋ ਜਾਊ ਕੁਛ ਤਾਂ ਕਰੋ ਜੇ ਤੁਸੀਂ ਕੁਛ ਵੀ ਨਾ ਕੀਤਾ ਤੁਸੀਂ ਕਿਲਕਿਲ ਕੇ ਜ਼ੋਰ ਲਾਏ ਜਾਂਦੇ ਹੋ ਹਰੇਕ ਕੰਮ ਨੂੰ ਉਹ ਕੰਮ ਤੁਹਾਡੇ ਹੋ ਨਹੀਂ ਰਹੇ ਸਿਰੇ ਨਹੀਂ ਲੱਗ ਰਹੇ ਕੰਮ ਸਾਰੇ ਇਸੇ ਕਰਕੇ ਕਿਉਂਕਿ ਆਪਣੇ ਕੋਲ ਸਿਮਰਨ ਨਹੀਂ ਹੈ ਆਪਣੇ ਕੋਲ ਬੰਦਗੀ ਨਹੀਂ ਹੈ ਭਜਨ ਨਹੀਂ ਹੈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਫਿਰ ਕਰ ਬੈਸੋ ਹਰਜਨ ਪਿਆਰੇ ਘਰੇ ਨਹੀਂ ਉੱਥੇ ਘਰੇ ਨਹੀਂ ਬਹਿਣਾ ਆ ਸੰਗਤ ਰੂਪੀ ਘਰ 'ਚ ਕਿਹਾ ਫਿਰ ਘਰ ਬੈਸੋ ਹਰ ਜਨ ਪਿਆਰੇ ਤਿਤ ਕਰ ਗਾਵੋ ਸੋਹਿਲਾ ਨਹੀਂ ਕਿਹਾ ਸਿਵਰਿਓ ਸਿਰਜਣ ਹਾਰੋ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰੂ ਤੁਹਾਡੇ ਸਾਰੇ ਕੰਮ ਬਣਾਵੇਗਾ ਮੈਂ ਨਹੀਂ ਇੱਛਾ ਕਰਦਾ ਮੈਂ ਕਹਿੰਦਾ ਤੁਹਾਡੇ ਕੰਮ ਸਾਰਿਆਂ ਦੇ ਬਣੇ ਤੁਰੇ ਜਾਣ ਤੁਸੀਂ ਟੈਨਸ਼ਨ ਤੋਂ ਮੁਕਤ ਹੋ ਜਾਓ ਤੁਸੀਂ ਸਿਮਰਨ ਕਰੋ ਇਸੇ ਕਰਕੇ ਸਤਿਗੁਰੂ ਵਾਰ ਵਾਰ ਕਹਿੰਦੇ ਸਤਿਗੁਰ ਤੁਮਰੇ ਕਾਜ ਸਵਾਰੇ ਕੋਈ ਤੰਗ ਕਰਦਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਕਿਤੇ ਕੰਮ ਕਰਾਉਣਾ ਕਿਸੇ ਅਫਸਰ ਤੋਂ ਬਾਦਸ਼ਾਹ ਸਾਹਿਬ ਸਭ ਬਸ ਕਰ ਦੇਣ ਨੇ ਅੰਮ੍ਰਿਤ ਨਾਮ ਮਹਾਰਾਜ ਪੀਨੇ ਇਹਦੇ ਇੰਤਰੀਵ ਅਰਥ ਵੀ ਆ ਬਾਦਸ਼ਾਹ ਕਹਿੰਦੇ ਮਨ ਨੂੰ ਤੇ ਸ਼ਾਹ ਕਹਿੰਦੇ ਇੰਦਰੀਆਂ ਨੂੰ ਅਸਲ ਵਿੱਚ ਉਹਨੂੰ ਕਾਬੂ ਕਰਨ ਲਈ ਹੈ ਨਿਰਭਉ ਹੋਏ ਭਜੋ ਭਗਵਾਨ ਤੇ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕੜੀ ਪ੍ਰਭ ਸਵਾਮੀ ਸਵਾਮੀ ਦੀ ਓਟ ਪਕੜੀਏ ਮਾਲਕ ਦੀ ਓਟ ਲਈਏ ਜਿਨ੍ਹਾਂ ਗੁਰਮੁਖਾਂ ਨੇ ਆਪਣੀ ਰਸਨਾ ਨੂੰ ਹਰੀ ਨਾਮ ਰਸ ਵਿੱਚ ਰਸਾਉਣਾ ਕੀਤਾ ਜਿਨ੍ਹਾਂ ਗੁਰਮੁਖਾਂ ਨੇ ਰਸਨਾ ਦੇ ਨਾਲ ਨਾਮ ਜਪਿਆ ਨਾ ਤੁਸੀਂ ਵੀ ਉਹਨਾਂ ਦੇ ਨਾਲ ਮਿਲ ਕੇ ਹਿਰਦੈ ਰਾਮ ਰਵੋ ਮੇਰੇ ਭਾਈ ਜ਼ੁਬਾਨ ਨਾਲ ਤਾਂ ਤੁਸੀਂ ਕਹਿੰਦੇ ਹੀ ਹੋ ਰਾਤ ਵੀ ਸਿਮਰਨ ਕਰਾਇਆ ਸੀ ਜਦ 10-15 ਵਾਰੀ ਸਿਰਫ ਸੰਗਤ ਨੂੰ ਚੁੱਪ ਕਰਾ ਕੇ ਹੀ ਕਹੀਦਾ ਵੀ ਹਿਰਦੈ ਅੰਦਰ ਅੰਦਰ ਮਨ ਨੂੰ ਕਹਾਓ ਮੂੰਹ ਨਾਲ ਤਾਂ ਆਪਾਂ ਰੋਜ਼ ਬੋਲਦੇ ਹਾਂ ਵਾਹਿਗੁਰੂ ਮਨ ਤੋਂ ਵੀ ਕਹਾਓ ਵਾਹਿਗੁਰੂ ਅਸਲ ਸਾਡਾ ਮੈਟਰ ਕੀ ਆ ਸਿੱਖੀ ਦਾ ਜਿਹੜਾ ਬਾਣੀ ਦਾ ਪੜ੍ਹਨਾ ਹੈ ਇਹ ਮੂੰਹ ਨਾਲ ਪੜ੍ਹਨਾ ਨਹੀਂ ਸਾਡਾ ਨਿਸ਼ਾਨਾ ਗੁਰਬਾਣੀ ਜਿਹੜੇ ਆ ਨਾ ਮਨ ਨੂੰ ਬਾਣੀ ਸੁਣਾਉਣੀ ਹੈ ਮਨ ਨੇ ਤਾਂ ਜਾ ਕੇ ਰਾਜੀ ਹੋਣਾ ਤੁਹਾਡੇ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮਨ ਦੇ ਨਾਲ ਬਾਣੀ ਪੜ੍ਹੋ ਮਨ ਕਰਕੇ ਬਾਣੀ ਕਰੋ ਨੌਵੇਂ ਪਾਤਸ਼ਾਹ ਕੀ ਕਹਿੰਦੇ ਮਨ ਕਰ ਕਬੂ ਨਾ ਹਰ ਗੁਣ ਗਾਇਓ ਅਸੀਂ ਮਨ ਕਰਕੇ ਕਦੇ ਰੱਬ ਦਾ ਗੁਣ ਨਹੀਂ ਗਾਇਆ ਜ਼ੁਬਾਨ ਨਾਲ ਗਾਇਆ ਇੱਥੇ ਅੱਜ ਤੀਜੇ ਪਾਤਸ਼ਾਹ ਕਹਿੰਦੇ ਹਿਰਦੈ ਰਾਮ ਰਮੋ ਮੇਰੇ ਭਾਈ ਕਹਿੰਦੇ ਹਿਰਦੇ ਚ ਹੁਣ ਹਿਰਦੇ ਵਿੱਚ ਤੁਸੀਂ ਅੰਦਰ ਅੰਦਰ ਆ ਕਥਾ ਸੁਣਦਿਆਂ ਹਿਰਦੇ ਚ ਕਰੀ ਜਾਓ ਵਾਹਿਗੁਰੂ 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 ਨਾਲ ਕਥਾ ਵੀ ਸੁਣੀ ਜਾਓ ਇਹਦੇ ਨਾਲ ਹੀ ਤੁਹਾਡੇ ਉੱਤੇ ਕਿਰਪਾ ਮਹਾਰਾਜ ਦੀ ਹੋਣੀ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਗੁਰਮੁਖ ਹਿਰਦੈ ਜਿਨ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਜਿਹਨੇ ਗੁਰਮੁਖ ਨੇ ਗੁਰਾਂ ਦੁਆਰਾ ਹਿਰਦੇ ਵਿੱਚ ਰਾਮ ਪਰਮੇਸ਼ਰ ਨੂੰ ਪਛਾਣਿਆ ਅਤੇ ਜਗ ਜੀਵਨ ਹੁੰਦਾ ਜਗਤ ਦਾ ਜੀਵਨ ਦੇਣ ਵਾਲਾ ਪਰਮਾਤਮਾ ਨੂੰ ਸੇਵਿਆ ਉਹ ਚਾਰਾਂ ਯੁੱਗਾਂ ਵਿੱਚ ਹੀ ਪ੍ਰਗਟੀ ਜਾਣਿਆ ਜਾਂਦਾ ਗੁਰਮੁਖ ਹਿਰਦੈ ਜਿਨ ਰਾਮ ਪਛਾਤਾ ਪਹਿਲਾਂ ਆਇਆ ਸੀ ਹਿਰਦੈ ਰਾਮ ਰਮੋ ਮੇਰੇ ਭਾਈ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਹਿਰਦੇ ਦੇ ਵਿੱਚ ਨਾਮ ਜਪੋ ਤੇ ਗੁਰਮੁਖ ਹਿਰਦੈ ਜਿਨ ਰਾਮ ਪਛਾਤਾ ਜਿਨ੍ਹਾਂ ਨੇ ਗੁਰਮੁਖ ਬਣ ਕੇ ਮੁਖੀ ਗੁਰੂ ਦੇ ਰਾਹੀਂ ਗੁਰਮੁਖਾਂ ਨਾਲ ਬੈਠ ਕੇ ਨਾਮ ਨੂੰ ਰਾਮ ਨਾਮ ਨੂੰ ਪਛਾਣਿਆ ਕਿ ਕੀ ਸ਼ਕਤੀ ਹੈ ਆਪਾਂ ਜਿਸ ਸੰਸਾਰ ਅੰਦਰ ਭੱਜੇ ਫਿਰਦੇ ਹਾਂ ਸਾਰਾ ਦਿਨ ਕਦੇ ਤੁਸੀਂ ਸੋਚਿਆ ਕਿ ਇਹ ਸੰਸਾਰ ਨੂੰ ਬਣਾਇਆ ਕਿਹਨੇ ਇਸ ਸੰਸਾਰ ਨੂੰ ਬਣਾਉਣ ਵਾਲਾ ਕੌਣ ਹੈ ਨਾਮ ਹੀ ਤਾਂ ਹੈ ਇੰਨੀ ਵੱਡੀ ਦੁਨੀਆਂ ਨਾਮ ਨੇ ਹੀ ਬਣਾਈ ਹੈ ਆ ਜਿੰਨੇ ਦਰਖਤ ਨੇ ਨਾਮ ਨਹੀਂ ਬਣਾਏ ਨੇ ਪਹਾੜ ਨਾਮ ਨਹੀਂ ਬਣਾਏ ਨੇ ਆਕਾਸ਼ ਪੰਜ ਤੱਤ ਮਾਇਆ ਸਭ ਨਾਮ ਨਹੀਂ ਬਣਾਈ ਹੈ ਜਦੋਂ ਸਾਡੇ ਕੋਲ ਇੱਕ ਚੀਜ਼ ਆ ਗਈ ਕਿ ਜਿਹੜਾ ਬਣਾਉਣ ਵਾਲਾ ਹੈ ਸਿਰੇ ਵਾਲਾ ਸਭ ਤੋਂ ਉੱਪਰ ਦਾ ਜਿਹੜਾ ਹੈ ਫਿਰ ਉਹਨੂੰ ਵੀ ਆਪਾਂ ਮਿਲ ਲਈਏ ਆਪਾਂ ਹੁਣ ਥੱਲੇ ਥੱਲੇ ਜ਼ਰੂਰ ਘੁੰਮਣਾ ਵੀ ਉਹਦੇ ਕੋਲ ਜਾ ਉਹਦੇ ਕੋਲ ਤਾਂਹੀਓ ਮਹਾਰਾਜ ਦਸਵੇਂ ਪਾਤਸ਼ਾਹ ਨੇ ਪਹਿਲੇ ਪਾਤਸ਼ਾਹ ਸਾਰੇ ਸਰੂਪਾਂ ਨੇ ਗੁਰੂ ਗ੍ਰੰਥ ਸਾਹਿਬ ਨੇ ਇਹੀ ਪ੍ਰਚਾਰ ਕੀਤਾ ਕਿ ਜਿਹੜਾ ਮਾੜੇ ਮੋਟਿਆਂ ਨੂੰ ਮੰਨਦੇ ਹੋ ਇਹ ਨਾ ਮੰਨੋ ਸਿਰੇ ਵਾਲੀ ਗੱਲ ਇੱਕੋ ਹੀ ਫੜ ਲਓ ਵਾਹਿਗੁਰੂ 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 ਦਾ ਅਭਿਆਸ ਕਰਦੇ ਹੋਏ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਮਹਾਰਾਜ ਜੀ ਇਹ ਫਿਰ ਹਉਮੈ ਦੀ ਨਿਵਿਰਤੀ ਵੀ ਦੱਸੋ ਕਿਵੇਂ ਹੋਵੇ ਹਿਰਦੇ ਵਿੱਚ ਨਾਮ ਵੀ ਜਪੀਏ ਹਉਮੈ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਉਹਨੇ ਗੁਰ ਉਪਦੇਸ਼ ਦੁਆਰਾ ਪਹਿਲਾਂ ਉਪਦੇਸ਼ ਸੁਣਿਆ ਹੈ ਫਿਰ ਹਉਮੈ ਨੂੰ ਮਾਰਨਾ ਪਛਾਣਿਆ ਪਹਿਲਾਂ ਉਪਦੇਸ਼ ਨੂੰ ਸੁਣਨਾ ਹੈ ਫਿਰ ਹਉਮੈ ਨੂੰ ਮਾਰਨਾ ਅਸੀਂ ਪਛਾਣਨਾ ਹੈ ਕਿ ਹਉਮੈ ਨੂੰ ਕਿਵੇਂ ਮਾਰੀਏ ਕਿਉਂਕਿ ਜਦ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸੁਣਦੇ ਜਦ ਹੀ ਪਹਿਲਾਂ ਹੀ ਇਹੀ ਆਉਂਦਾ ਹਉਮੈ ਮਾਰੀ ਨਹੀਂ ਮਹਾਰਾਜ ਹਉਮੈ ਨਹੀਂ ਮਰਦੀ ਸਾਡੀ ਸਤਿਗੁਰੂ ਕਹਿੰਦੇ ਕੁਛ ਤਾਂ ਮਾਰ ਸਰੀਰ ਕਰਕੇ ਥੋੜ੍ਹਾ ਜਿਹਾ ਹਉਮੈ 'ਚ ਨਿਕਲ ਜ਼ੁਬਾਨ ਕਰਕੇ ਥੋੜ੍ਹਾ ਜਿਹਾ ਹਉਮੈ ਤੋਂ ਨਿਵਿਰਤ ਹੋ ਜ਼ੁਬਾਨ ਨਾਲ ਤਾਂ ਨਾ ਅੱਖਰ ਬੋਲ ਮੈਂ ਅੱਖਰ ਨਾ ਬੋਲ ਸੋ ਐਸੇ ਕਿਸੇ ਅਭਿਆਸੀ ਮਹਾਂਪੁਰਸ਼ ਕੋਲ ਬੈਠੇ ਕਥਾ ਕਰੀਏ ਸੰਗਤ ਬੈਠੀ ਮੇਰੀ ਜ਼ੁਬਾਨ ਵਿੱਚੋਂ ਦੋ ਵਾਰੀ ਨਿਕਲਿਆ ਐਸਾ ਅੱਖਰ ਮੈਂ ਮੈਨੂੰ ਬਾਅਦ 'ਚ ਫੜ ਲਿਆ ਕਹਿੰਦੇ ਮੈਂ ਕਿਉਂ ਬੋਲਿਆ ਦੋ ਵਾਰੀ ਕਥਾ 'ਚ ਮੈਂ ਕਿਹਾ ਜੀ ਉਹ ਤਾਂ ਸੁੱਤੇ ਸਿੱਧ ਵਾਲੀ ਮਾਇਆ। ਕਹਿੰਦੇ ਇੱਥੋਂ ਹੀ ਤਾਂ ਬਿਮਾਰੀ ਚੱਲਦੀ ਹੈ, ਇਹ ਬਿਮਾਰੀ ਨੂੰ ਪਹਿਲਾਂ ਹੀ ਦੱਬ ਲਓ ਪੈਦਾ ਹੋਣ ਤੋਂ ਹੀ, ਕਿਉਂਕਿ ਮੈਂ ਅੱਖਰ ਬੋਲਣ ਵਿੱਚ ਹੀ ਰੋਗ ਹੈ ਤੇ ਮੈਂ ਬੋਲਦਿਆਂ ਬੋਲਦਿਆਂ ਜ਼ਬਾਨ ਨਾਲ ਜਿਵੇਂ ਰੋਟੀ ਮੂੰਹ ਚ ਰੱਖਦਿਆਂ ਬੁਰਕੀ ਚੱਪਦਿਆਂ ਅੰਦਰ ਹੀ ਜਾਂਦੀ ਆ ਨਾ, ਫਿਰ ਕਹਿੰਦੇ ਮੈਂ ਮੂੰਹ ਨਾਲ ਬੋਲੇਗਾ ਫਿਰ ਅੰਦਰ ਜਾਊਗੀ ਫਿਰ ਮਨ ਨੂੰ ਹੋ ਜਾਊਗੀ ਫਿਰ ਸਰੀਰ ਆਕੜ ਜਾਊਗਾ, ਮੈਂ ਕਰਦਿਆਂ। ਇਸ ਕਰਕੇ ਸਤਿਗੁਰੂ ਕਹਿੰਦੇ ਪਹਿਲਾਂ ਮੈਂ ਦੀ ਨਿਵਿਰਤੀ ਕਰਕੇ ਸ਼ਬਦ ਦੇ ਦੁਆਰਾ ਹਉਮੈ ਨੂੰ ਮਾਰਨਾ ਪਛਾਣਨਾ ਆਪਾਂ ਗੁਰਾਂ ਦੇ ਦੁਆਰਾ ਸਤਿਗੁਰੂ ਦੇ ਇਤਿਹਾਸ ਦੁਆਰਾ। ਸ਼ਾਮ ਦੀ ਕਥਾ ਵਿੱਚ ਸਤਿਗੁਰੂ ਦਾ ਇਤਿਹਾਸ ਹੈ, ਸਵੇਰ ਦੀ ਕਥਾ ਦੱਸਦੀ ਹੈ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ, ਜਿਸ ਉੱਤੇ ਕਰਮ ਵਿਧਾਤਾ ਫਲ ਪ੍ਰਦਾਤਾ ਵਾਹਿਗੁਰੂ ਆਪ ਕਿਰਪਾ ਕਰਦਾ, ਉਹਨੇ ਗੁਰੂ ਦੇ ਉਪਦੇਸ਼ ਨੂੰ ਸ਼ਰਵਣ ਕੀਤਾ ਤੇ ਹਉਮੈ ਦੀ ਨਿਵਿਰਤੀ ਕੀਤੀ। ਲੈਸਨ ਆਪਣਾ ਬਾਹਲਾ ਜ਼ਿਆਦਾ ਉੱਚਾ ਹੋ ਜਾਂਦਾ, ਕਈ ਬੰਦਿਆਂ ਨੂੰ ਤਾਂ ਸਮਝ ਹੀ ਨਹੀਂ ਪੈਂਦਾ ਕੀ ਹਿਸਾਬ ਕਿਤਾਬ ਹੈ। ਬਹੁਤ ਉੱਚੀ ਚੀਜ਼ ਜਦੋਂ ਚੱਲ ਰਹੀ ਹੁੰਦੀ ਹੈ, ਇੱਕ ਚੀਜ਼ ਨੋਟ ਰੱਖਿਆ ਕਰੋ, ਜੇ ਕਿਸੇ ਨੇ ਜਾਣਾ ਹੋਵੇ ਨਾ ਕਥਾ ਚੋਂ, ਉਹ ਸਾਰੇ ਪਹਿਲਾਂ ਹੀ ਪਿੱਛੇ ਬੈਠ ਜਾ ਕਰੋ, ਤਾਂ ਕਿ ਜਿਹੜੇ ਮੂਹਰਲੇ ਸੁਣਨ ਵਾਲੇ ਉਹ ਡਿਸਟਰਬ ਨਾ ਹੋਣ ਇਸ ਗੱਲ ਦੇ ਵਿੱਚ। ਇਹ ਮੈਂ ਕਈ ਵਾਰ ਐਸਾ ਨੋਟ ਕਰਦਾ ਰਹਿੰਦਾ ਪਰ ਮੈਂ ਬੋਲਦਾ ਨਹੀਂ ਇਸ ਗੱਲ ਨੂੰ ਲੈ ਕੇ, ਚਲੋ ਠੀਕ ਆ ਆਪਾਂ ਕੀ ਲੈਣਾ। ਪਰ ਹੌਲੀ ਹੌਲੀ ਦੱਸਣਾ ਵੀ ਪੈਂਦਾ ਕਿ ਸੰਗਤ ਵਿੱਚ ਕੀ ਚਾਰ ਚੀਜ਼ਾਂ ਕਿਹੜੀਆਂ ਸਿੱਖਣੀਆਂ, ਕਹਿਣੀ ਬਹਿਣੀ ਰਹਿਣੀ ਤੇ ਸਹਿਣੀ, ਚਾਰ ਗੱਲਾਂ ਸੰਗਤ ਵਿੱਚ ਆ ਕੇ ਸਿੱਖਣੀਆਂ। ਕਹਿਣਾ ਕਿਵੇਂ ਆ, ਕਹਿਣਾ ਕਿਵੇਂ ਆ, ਪ੍ਰਸ਼ਾਦਾ ਜੀ ਵਾਹਿਗੁਰੂ ਜੀ ਪ੍ਰਸ਼ਾਦਾ ਜੀ, ਇਹ ਕਹਿਣਾ, ਆਓ ਜੀ ਗੁਰਮੁਖੋ ਜੀ ਬੈਠੋ ਜੀ, ਇਹ ਕਹਿਣ ਦਾ ਵੀ ਤਰੀਕਾ ਹੁੰਦਾ ਕਹਿਣਾ। ਮੈਂ ਪਹਿਲਾਂ ਵੀ ਇੱਕ ਦਿਨ ਕਾਫ਼ੀ ਚਿਰ ਪਹਿਲਾਂ ਬੇਨਤੀ 2 ਮਹੀਨੇ ਪਹਿਲਾਂ ਸ਼ਾਇਦ 3 ਮਹੀਨੇ ਪਹਿਲਾਂ ਕੀਤੀ ਸੀ, ਬਈ ਇਹ ਜਿਹੜਾ ਹੈ ਨਾ ਕਹਿਣ ਦਾ ਤਰੀਕਾ ਸਾਡਾ, ਜਿਵੇਂ ਕੋਈ ਬੰਦਾ ਸੇਵਾ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉਹਨੂੰ ਹਿਸਾਬ ਨਾਲ ਕਹੋ ਇੱਕਦਮ, ਅਗਲੇ ਓਏ ਤੂੰ ਨਹੀਂ ਕਰ ਸਕਦਾ ਆਹ ਕੰਮ, ਤੂੰ ਨਹੀਂ ਚੌਰ ਕਰ ਸਕਦਾ ਭੱਜ ਆ ਇੱਥੋਂ, ਜਾਂ ਦੂਜੇ ਨੂੰ ਕਹਿਣਾ ਉਹ ਤੂੰ ਨਹੀਂ ਆਹ ਕਰ ਸਕਦਾ ਭੱਜ ਆ ਇੱਥੋਂ, ਉਹ ਕਿੱਥੇ ਜਾਣਾ ਉਹਨੇ, ਉਹਨੂੰ ਕਿੱਥੇ ਨੂੰ ਭਜਾਉਣ ਲੱਗੇ ਆਪਾਂ, ਉਹਨੂੰ ਕਿਉਂ ਨਹੀਂ ਕਹਿੰਦੇ ਵੀ ਤੇਰੇ 'ਚ ਆਹ ਕਮੀਆਂ ਭਾਈ, ਅੱਜ ਆਹ ਕਮੀ ਹੈ ਕੱਲ੍ਹ ਨੂੰ ਇਹ ਦੂਰ ਕਰ ਲਈ, ਫਿਰ ਇੱਕ ਕਮੀ ਹੋਰ ਦੱਸ ਦਿਓ ਵੀ ਆਹ ਵੀ ਦੂਰ ਕਰ ਲਈ, ਕਿ ਉਹ ਨਹੀਂ ਮੰਨੂਗਾ ਆਪਣੀ ਗੱਲ। ਕਹਿਣ ਦਾ ਤਰੀਕਾ ਹੁੰਦਾ, ਕਹਿਣੀ ਫਿਰ ਬੈਠਣੀ, ਆ ਚਲੋ ਇੱਥੇ ਤਾਂ ਮਹਾਰਾਜ ਦੀ ਕਿਰਪਾ ਤੁਸੀਂ ਬਹੁਤ ਤਰਤੀਬ ਨਾਲ, ਆਮ ਤੌਰ 'ਤੇ ਅਸੀਂ ਸਾਰੇ ਵਿਚਰਦੇ ਹਾਂ ਪਿੰਡਾਂ ਵਿੱਚ, ਆਮ ਤੌਰ 'ਤੇ ਜੋ ਕਥਾ ਹੁੰਦੀ ਸੀ ਮਹਾਂਪੁਰਖਾਂ ਵੇਲੇ ਬਹੁਤ ਇਕੱਠ ਹੋਣਾ, ਕਈਆਂ ਨੇ ਵਿੱਚ ਦੀ ਲੰਘਦੇ ਆਉਣਾ ਸੰਗਤ ਦੇ, ਕਿਸੇ ਦੇ ਗੋਡਾ ਮਾਰ, ਕਿਸੇ ਦੀ ਪੱਗ ਲਾ। ਕਈ ਵਾਰ ਇੱਥੇ ਵੀ ਹੋਇਆ ਇੱਦਾਂ, ਇੱਕ ਬੰਦਾ ਕਹਿੰਦਾ ਮੈਂ ਸਿਮਰਨ 'ਚ ਜੁੜਿਆ ਬੈਠਾ, ਕੋਈ ਬੰਦੇ ਆਏ ਦਗੜ ਦਗੜ ਕਰਦੇ, ਉਹਨੇ ਇੱਕਦਮ ਆ ਕੇ ਉਹਦੀ ਉਹ ਪੱਗ ਮਸਾਂ ਹੀ ਕਹਿੰਦਾ ਮੇਰੀ ਬਚੀ, ਉਹ ਪੱਗ ਦੇ ਵਿੱਚ ਹੀ ਕੁਛ ਮਾਰਿਆ ਲਿਆ ਕੇ। ਡਿਸਟਰਬ ਮਤ ਕਰੋ, ਕੋਈ ਬੰਦਾ ਐਸਾ ਜੁੜਿਆ ਬੈਠਾ ਰੱਬ ਨਾਲ ਤੁਸੀਂ ਡਿਸਟਰਬ ਕਰਤਾ ਉਹਨੂੰ, ਆਪਾਂ ਤਾਂ ਗਲਤੀ ਕੀਤੀ ਆ, ਪਰ ਆਪਾਂ ਦੂਜੇ ਨੂੰ ਵੀ ਤੋੜ ਦਿੱਤਾ, ਜਿਹੜਾ ਉਹ ਤੋੜਨ ਦਾ ਵੀ ਨੁਕਸਾਨ ਇੱਕ ਦੁੱਗਣਾ ਨੁਕਸਾਨ ਹੋ ਜਾਣਾ ਆਪਣਾ। ਇਸ ਕਰਕੇ ਕਹਿਣੀ ਤੇ ਬਹਿਣੀ 2 ਚੀਜ਼ਾਂ ਹੋ ਗਈਆਂ ਆਪਣੀਆਂ। ਬਹਿਣੀ ਮੈਂ ਜ਼ਿਆਦਾ ਵਿਸਤਾਰ ਨਾਲ ਨਹੀਂ ਕਹਿੰਦਾ, ਕਿਉਂਕਿ ਬਹਿਣੀ ਤਾਂ ਬਹੁਤ ਦੂਰ ਦੀ ਚੀਜ਼ ਹੈ, ਬੈਠਣਾ ਵੀ ਸੰਗਤ ਵਿੱਚ ਬਹੁਤ ਤਰੀਕੇ ਨਾਲ ਬਹਿਣਾ ਪੈਂਦਾ। ਉਸ ਤੋਂ ਬਾਅਦ ਸਾਡੀ ਕਹਿਣੀ ਬਹਿਣੀ ਰਹਿਣੀ ਸਾਡੀ ਰਹਿਤ ਕਹੀ ਜੀ ਹੈ, ਸਹਿਣੀ ਹੁੰਦੀ ਹੈ ਸਹਿ ਲੈਣਾ ਗੱਲ ਨੂੰ। ਬਹੁਤ ਕੁਛ ਸੰਗਤ 'ਚ ਆ ਕੇ ਸੁਣਨ ਨੂੰ ਮਿਲਦਾ, ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ, ਪਰ ਸਹਾਰਨਾ ਪੈਂਦਾ। ਜਿਹੜਾ ਬੰਦਾ ਸਹਾਰਨਾ ਗਿੱਝ ਜਾਂਦਾ, ਜਿਹੜਾ ਸਹਿਣਾ ਗਿੱਝ ਜਾਂਦਾ, ਉਹ ਬੰਦਾ ਕਾਮਯਾਬ ਹੋ ਜਾਂਦਾ। ਆਪਾਂ ਕਈ ਵਾਰ ਡਰਦੇ ਹੀ ਨਹੀਂ ਕਿਸੇ ਨੂੰ, ਕਹਿੰਦੇ ਵੀ ਇਹਨੂੰ ਜੇ ਮੈਂ ਕਿਹਾ ਗੱਲ ਤਾਂ ਭਾਵੇਂ ਸੱਚੀ ਆ, ਪਰ ਇੱਕਦਮ ਇਹਨੇ ਔਖਾ ਹੋ ਜਾਣਾ, ਉਸੇ ਟਾਈਮ ਲੜਨ ਲੱਗ ਜਾਣਾ ਮੇਰੇ ਨਾਲ। ਹੁਣ ਇਹ ਇੱਥੇ ਬਾਹਰਲੇ ਦੇਸ਼ਾਂ ਵਿੱਚ ਆ ਕੇ ਅਸੀਂ ਦੇਖਿਆ ਸਹਿਣੀ ਬਹੁਤ ਘੱਟ ਹੈ, ਜੇ ਕਿਸੇ ਨੂੰ ਕਹਿੰਦੇ ਤੂੰ ਐ ਨਹੀਂ ਬਹਿਣਾ ਐ ਨਹੀਂ ਬਹਿਣਾ, ਉਹ ਸਹਾਰਦਾ ਹੀ ਨਹੀਂ ਗੱਲ ਨੂੰ, ਕਿ ਨਹੀਂ ਰੌਲੇ ਪਏ ਨੇ ਇੱਥੇ ਬਹਿਣ 'ਤੇ ਹੀ, ਕਹਿਣ 'ਤੇ ਹੀ, ਸਹਿਣ 'ਤੇ ਹੀ। ਪਰ ਉਹ ਹੌਲੀ ਹੌਲੀ ਬੇਨਤੀ ਹੀ ਕਰਾਂਗੇ ਹੱਥ ਜੋੜ ਕੇ, ਕਿਉਂਕਿ ਹੈ ਤਾਂ ਆਪਣੇ ਬੰਦੇ, ਬੇਨਤੀ ਕਰੀਏ ਭਾਈ ਐ ਨਹੀਂ ਬੈਠੀਦਾ, ਭਾਈ ਆਹ ਨਹੀਂ ਕਰੀਦਾ। ਉਹ ਪ੍ਰੇਮ ਦੇ ਨਾਲ ਜੇ ਆਪਾਂ ਸਮਝਾਵਾਂਗੇ ਸਾਰਿਆਂ ਨੂੰ, ਤਾਂ ਸਾਰੇ ਜਣੇ ਬੈਠ ਸਕਦੇ ਨੇ। ਸੋ ਸਤਿਗੁਰੂ ਮਹਾਰਾਜ ਕਹਿੰਦੇ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਧਾਵਤ ਵਰਜੇ ਠਾਕਰ ਹਾਏ। ਉਹ ਬੰਦੇ ਸੱਚੇ ਨੇ ਜੇ ਗੁਰੂ ਨੇ ਆਪਣੇ ਉਪਦੇਸ਼ ਵਿੱਚ ਮਿਲਾ ਲਏ ਨੇ। ਉਪਦੇਸ਼ ਵਿੱਚ ਮਿਲਣ ਤੋਂ ਭਾਵ ਕਿ ਉਪਦੇਸ਼ ਪਹਿਲਾਂ ਤਾਂ ਸੁਣਿਆ, ਫਿਰ ਆਪਾਂ ਉਪਦੇਸ਼ ਦੇ ਮੁਤਾਬਕ ਚੱਲੇ। ਉਹਨਾਂ ਨੇ ਵਿਕਾਰਾਂ ਨਾਲ ਧਾਵਤ ਹੁੰਦਾ ਦੌੜਦੇ ਹੋਏ ਗਿਆਨ ਇੰਦਰੀਏ ਜਿਹੜੇ ਸੀ ਉਹ ਵਰਜੇ ਰੋਕੇ ਨੇ, ਅਤੇ ਸੰਕਲਪਾਂ ਵੱਲ ਜਾਂਦੇ ਹੋਏ ਮਨ ਨੂੰ ਵੀ ਰੋਕ ਲਿਆ, ਕਿਉਂਕਿ ਇੱਥੇ ਅੱਖਰ ਇਕੱਠੇ ਹੀ ਆ ਗਏ 2-3, ਧਾਵਤ ਵੀ ਦੌੜਨਾ ਹੈ। ਵਰਜੇ ਰੋਕਣੇ, ਠਾਕ ਹੁੰਦਾ ਰੋਕਣੇ। ਇਹ ਮਹਾਰਾਜ ਜੀ ਦੋ ਵਾਰੀ ਲਿਖਤਾ ਵਰਜੇ ਤੇ ਠਾਕ ਰਹਾਏ। ਸਤਿਗੁਰੂ ਕਹਿੰਦੇ ਇੱਕ ਤਾਂ ਇੰਦਰੀਏ ਰੋਕਣੇ ਨੇ ਆਪਣੇ, ਵਰਜੇ ਰੋਕ ਕੇ ਰੱਖੋ, ਹੇ ਅੱਖੋ ਇਹ ਨੇਤਰੋ ਮੇਰੇ ਹੋ, ਇਹ ਸ਼ਰਵਣੋ ਮੇਰੇ ਹੋ, ਇਹ ਰਸਨਾ ਤੂੰ ਅੰਨਾ ਸਰਾਚ ਰਹੀ, ਇੱਧਰ ਉੱਧਰ ਭਟਕੀ ਫਿਰਦੀ ਐਵੇਂ ਹੀ। ਫਿਰ ਮਨ ਨੂੰ ਵੀ ਰੋਕ ਕੇ ਰੱਖਣਾ, ਕਿੱਧਰ ਜਾ ਰਿਹਾ, ਸਾਰੀ ਜ਼ਿੰਦਗੀ ਲੰਘ ਗਈ ਤੈਨੂੰ ਵਿਸ਼ਿਆਂ ਵਿਕਾਰਾਂ 'ਚ, ਕੋਈ ਚੱਜ ਦੀ ਵੀ ਗੱਲ ਕਰ ਲਿਆ ਕਰ, ਕੋਈ ਨਾਮ ਵੀ ਜਪ ਲਿਆ ਕਰ, ਹਰ ਵਕਤ ਤੜਫੂ ਤੜਫੂ ਕਰਦਾ ਰਹੇ ਨਾ ਤੂੰ। ਇਹ ਮਨ ਨੂੰ ਕਦੇ ਇਕੱਲੇ ਬਹਿ ਕੇ ਸਮਝਾਉਣਾ ਪੈਂਦਾ, ਹਿੱਚਾ ਤਾਂ ਪ੍ਰੇਮ ਕੇ ਚਾਬਕ ਮਾਰੋ। ਭਗਤ ਕਬੀਰ ਜੀ ਕਹਿੰਦੇ ਜਦੋਂ ਰੌਲਾ ਪਾਉਂਦਾ ਮਨ ਉਹਨੂੰ ਸਮਝਾਉਣਾ ਪੈਂਦਾ, ਮਨ ਨੂੰ ਇੱਕ ਗੱਲ ਸਮਝਾ ਦਿਓ, ਜੇ ਮੈਂ ਤੁਹਾਨੂੰ ਕਿਸੇ ਨੂੰ ਕਹਾਂ ਮੈਂ ਤੁਹਾਡੇ 'ਚੋਂ ਕੋਈ ਸਾਰੀ ਦੁਨੀਆਂ ਦਾ ਰਾਜਾ ਬਣਨਾ ਚਾਹੂੰ ਤਾਂ ਤੁਸੀਂ ਕਿਹੋ ਹਾਂ, ਤਾਂ ਰਾਜਾ ਬਣਨ ਤੋਂ ਕੌਣ ਨਾ ਕਰਦਾ। ਇਹ ਗੱਲ ਆਪਣੇ ਮਨ ਨੂੰ ਸਮਝਾਇਓ ਕਿ ਮਨਾ ਜੇ ਤੂੰ ਜਿੱਤ ਗਿਆ, ਮਨ ਜੀਤਾ ਜਗ ਜੀਤ, ਫਿਰ ਸਾਰੀ ਦੁਨੀਆਂ ਜਿੱਤ ਲਈ। ਮਨ ਨੂੰ ਕੰਟਰੋਲ ਜਿਹੜਾ ਕਰਨਾ ਨਾ, ਜਿੱਦਣ ਸਾਡੇ ਦੋ ਮਨ ਜਿਹੜੇ ਨੇ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ, ਹਾਂ ਹਰ ਕਹਿ ਸਦਬਲਿਹਾਰ ਨੇ ਜਿੱਤ ਸੇਵਿਆ ਸੁਖ ਪਾਏ। ਮਨ ਨੂੰ ਆਪਾਂ ਦੋ ਮਨ ਨੂੰ ਇੱਕ ਕਰਨਾ, ਮਨ ਨੂੰ ਸਮਝਾਓ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਬਾਣ ਮੂਲ ਪਛਾਣ ਹੈ, ਤਾਂ ਸਹੁ ਜਾਣਾ ਹੈ ਮਰਨ ਜੀਵਨ ਕੀ ਸੋਝੀ ਹੋਈ। ਤੁਸੀਂ ਇੰਨੀ ਵੱਡੀ ਤਾਕਤ ਦੇ ਮਾਲਕ ਬਣ ਸਕਦੇ ਹੋ ਜੇ ਤੁਸੀਂ ਆਪਣੇ ਅੰਦਰਲੇ ਦੋਨਾਂ ਮਨਾਂ ਨੂੰ ਇੱਕ ਕਰਦੇ ਹੋ। ਉਹ ਜਿਹੜੇ ਵਿਗੜੇ ਮਨ ਨੂੰ ਪਿਆਰ ਨਾਲ ਕਿਵੇਂ ਵੀ ਕਰ ਕਰਾ ਕੇ ਉਹਨੂੰ ਸਮਝਾ ਦਿਓ, ਮਨਾ ਜੇ ਤੂੰ ਚਾਹੁੰਦਾ ਨਾ ਕਿ ਅੱਜ ਸਾਰੇ ਆਪਾਂ ਕੀ ਚਾਹੁੰਦੇ, ਆਪਾਂ ਅੱਜ ਜੋ ਵੀ ਚਾਹੁੰਦੇ ਹਾਂ ਕਿ ਪਰਮਾਤਮਾ ਸਾਨੂੰ ਆਹ ਦੇਵੇ, ਸੁੱਖ ਸ਼ਾਂਤੀ ਦੇਵੇ, ਸਾਨੂੰ ਆਹ ਦੇਵੇ, ਸਿੱਖੀ ਦੀ ਵੀ ਚੜ੍ਹਦੀ ਕਲਾ ਹੋਵੇ, ਬੱਚੇ ਵੀ ਸਿੱਖ ਬਣ ਜਾਣ, ਮੈਂ ਵੀ ਸਿੱਖ ਬਣ ਜਾਵਾਂ। ਤੁਸੀਂ ਡਾਂਟਦੇ ਬੱਚਿਆਂ ਨੂੰ, ਉਹ ਤੂੰ ਆਹ ਨਹੀਂ ਕਰਦਾ, ਉਹ ਤੂੰ ਆਹ ਨਹੀਂ ਕਰਦਾ, ਤੁਹਾਡਾ ਕੋਈ ਅਸਰ ਪੈਂਦਾ ਕਿਸੇ ਬੱਚੇ 'ਤੇ? ਥੋੜ੍ਹਾ ਚਿਰ ਪੈਂਦਾ, ਜਦੋਂ ਬੱਚਿਆਂ ਕਾਲਜਾਂ 'ਚ ਚਲੇ ਜਾਂਦੇ ਆ ਬਸ। ਇੱਥੇ ਜੀ ਹੁਣ ਬੱਚਿਆਂ ਨੂੰ ਅਸੀਂ ਰੋਕ ਨਹੀਂ ਸਕਦੇ, ਜੇ ਤੁਹਾਡੇ ਅੰਦਰ ਉਹ ਚੀਜ਼ ਹੋਵੇ ਨਾ ਜਿਹੜੀ ਇੱਕ ਮਨ ਹੋ ਕੇ ਉਹ ਤਾਕਤ ਪ੍ਰਾਪਤ ਹੋ ਜਾਏ, ਜੇ ਕਿਤੇ ਬਸ ਕਹਿਣ ਦੀ ਲੋੜ ਨਹੀਂ, ਸਿਰਫ ਨਿਗਾਹ ਨਾਲ ਹੀ ਝਾਕਣਾ ਹੈ, ਉੱਥੇ ਹੀ ਨਿਆਣਾ ਚੁੱਪ ਕਰਕੇ ਬੈਠ ਜਾਊਗਾ, ਇੰਨੀ ਪਾਵਰ ਖੜੀ ਹੋ ਜਾਂਦੀ ਅੰਦਰਲੇ ਪਾਸੇ, ਆਪਣੇ ਅੰਦਰ ਉਹ ਚੀਜ਼ ਪ੍ਰਗਟ ਨਹੀਂ। ਗੁਰੂ ਸਾਹਿਬ ਨੇ ਤਾਂ ਬਹੁਤ ਕੁਝ ਦਿੱਤਾ, ਆਪਾਂ ਉਹ ਚੀਜ਼ ਨੂੰ ਪ੍ਰਗਟ ਹੀ ਨਹੀਂ ਕੀਤਾ ਆਪਣੇ ਅੰਦਰੋਂ, ਸਤਿਗੁਰ ਸ਼ਬਦ ਉਜਾਰੋ ਦੀਪਾ ਕੀਤਾ ਹੀ ਨਹੀਂ। ਇਸ ਕਰਕੇ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਰੁਕੇ ਭੱਜੇ ਹੋਏ ਮਨ ਨੂੰ ਰੋਕ ਲਓ, ਇੰਦਰੀਆਂ ਨੂੰ ਆਪਣੀਆਂ ਨੂੰ ਰੋਕ ਲਓ, ਜਰਾ ਸਮਾਧੀ ਲਾ ਕੇ ਬੈਠੋ, ਜਰਾ ਜਤ ਸਤ ਵਿੱਚ ਹੋ ਕੇ ਦੇਖੋ, ਜਰਾ ਅੱਖਾਂ ਨੂੰ ਰੋਕ ਕੇ ਦੇਖੋ, ਜਰਾ ਕੰਨਾਂ ਨੂੰ ਸਮਝਾਓ। ਇਹ ਐਵੇਂ ਅਵੈੜ ਤਾਈਆਂ ਹਰਿਆ ਡੰਗਰਾਂ ਵਾਂਗੂ ਦੌੜੇ ਫਿਰਦੇ ਸਾਡੇ ਇੰਦਰੀਏ, ਸਾਡਾ ਮਨ ਵੀ ਇੱਧਰ ਉੱਧਰ ਜਿੱਧਰ ਜੀ ਕਰਦਾ ਚਲੇ ਜਾਂਦਾ, ਸਾਡਾ ਫਿਰ ਸਰੀਰ ਵੀ ਜਿੱਧਰ ਜੀ ਕਰਦਾ ਚਲੇ ਜਾਂਦਾ। ਕੰਟਰੋਲ ਕਰੋ ਆਪਣੇ ਆਪ ਨੂੰ। ਮਹਾਰਾਜ ਜੀ ਵੇਖ ਕੋ ਮਿਲੂਗਾ ਵੀ ਜੇ ਅਸੀਂ ਆਪਣੇ ਮਨ ਨੂੰ ਕੰਟਰੋਲ ਕਰ ਲਈਏ, ਕਾਬੂ 'ਚ ਕਰ ਲਈਏ, ਕਿ ਫਿਰ ਉਹ ਸਭ ਕੁਝ ਬਣ ਜਾਊ। ਸਤਿਗੁਰੂ ਕਹਿੰਦੇ ਨਾਮ ਨਵਨਿਧ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੈ ਮਨ ਆਏ। ਨਾਮ ਰੂਪ ਨੌ ਨਿਧੀ ਗੁਰਾਂ ਤੋਂ ਪਾਈ ਜਾਂਦੀ, ਨੌ ਨਿਧੀਆਂ ਸਤਿਗੁਰੂ ਨੇ ਲਿਖੀਆਂ, ਨੌ ਨਿਧੀਆਂ ਪਹਿਲਾਂ ਵੀ ਦੱਸੀਆਂ, ਹੀਰੇ ਮੋਤੀ ਜਵਾਹਰਾਤ ਲਾਲ ਪੰਨੇ ਸੋਨਾ ਚਾਂਦੀ ਹੋਰ ਮਾਇਆ ਆਦਿ ਸਭ ਕੁਛ ਨੌ ਨਿਧੀਆਂ ਇਹਨੂੰ ਕਹਿੰਦੇ ਨੇ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦਾ ਸਦਾ ਵਸਾਏ। ਇਹ ਮੈਂ ਥੱਲੇ ਵਾਲਿਆਂ ਨੂੰ ਕਹਿਣਾ ਜਿਹੜੇ ਬਿਲਕੁਲ ਹਲੇ ਥੱਲੇ ਥੱਲੇ ਹੀ ਸੋਚਦੇ ਨੇ। ਜਿਹੜੇ ਸੰਗਤ ਵਿੱਚ ਬਹੁਤ ਉੱਚੇ ਅਭਿਆਸੀ ਬੈਠੇ ਹੋ ਤਾਂ ਇਹਨਾਂ ਚੀਜ਼ਾਂ ਨੂੰ ਗੰਦਗੀ ਸਮਝਦੇ ਹੋ, ਕਹਿੰਦੇ ਪਰੇ ਰੱਖ ਬਾਬਾ ਨੌ ਨਿਧੀਆਂ ਅਸੀਂ ਕੀ ਕਰਨੀਆਂ। ਪਰ ਇਹ ਆਮ ਬੰਦੇ ਨੂੰ ਪਹਿਲਾਂ ਲਾਉਣ ਵੇਲੇ ਫਰੀਦ ਦੀ ਮਾਂ ਨੇ ਸੱਕਰ ਹੀ ਰੱਖੀ ਸੀ ਥੱਲੇ, ਲੈ ਪੁੱਤ ਰੱਬ ਸੱਕਰ ਦਿੰਦਾ, ਰੋਜ਼ ਅੱਲਾ ਅੱਲਾ ਕਰਿਆ ਕਰ। ਉਹ ਰੋਜ਼ ਅੱਲਾ ਅੱਲਾ ਕਰੇ ਬੈਠ ਕੇ, ਉਹ ਚੁੱਪ ਕੇ ਦੇਣੇ ਥੱਲੇ ਉਹ ਕੱਪੜਾ ਜਿਹੜਾ ਵਿਛਾਉਂਦੇ ਉਹਨੂੰ ਮੁਸੱਲਾ ਕਹਿੰਦੇ ਨੇ, ਮੁਸੱਲਾ, ਉਹਦੇ ਥੱਲੇ ਸੱਕਰ ਦੀ ਪੁੜੀ ਰੋਜ਼ ਰੱਖਿਆ ਕਰੇ, ਤੇ ਪੁੱਤ ਨਾਮ ਜਪਿਆ ਕਰੇ ਵੀ ਮਾਂ ਸੱਕਰ ਦਊ ਲਾਲਚ ਨੂੰ। ਨਿਆਣੇ ਨੂੰ ਮਿੱਠਾ ਸ਼ੁਰੂ ਤੋਂ ਪਸੰਦ ਆ, ਹੁਣ ਕੈਂਡੀਆਂ ਖਾਂਦੇ, ਜ਼ਿਆਦਾ ਚੌਕਲੇਟ ਖਾ ਲਈ, ਇਹੀ ਆ, ਇਹਨਾਂ ਨੂੰ ਲਾ ਦਿਆ ਕਰੋ ਇੱਦਾਂ ਕਹਿ ਕੇ। ਮੈਂ ਆਪਣੇ ਲੜਕੇ ਨੂੰ ਕਿਹਾ, ਮੈਂ ਕਿਹਾ ਇੱਕ ਮਾਲਾ ਕਰੇਗਾ ਇੱਕ ਚੌਕਲੇਟ ਦਊ, ਕਹਿੰਦਾ ਵੀ ਦੋ ਕਰੂੰ ਫਿਰ ਦੋ, ਮੈਂ ਕਿਹਾ ਬਿਲਕੁਲ ਚੱਕ ਦੋ ਚੌਕਲੇਟ ਚੱਕ, ਮੂਲ ਮੰਤਰ ਦੀ ਦੋ ਮਾਲਾ ਕਰਦੇ ਤੂੰ। ਨਿਆਣਾ ਨਾ ਨਿਆਣਾ ਲਾਉਣਾ ਪੈਂਦਾ, ਫਿਰ ਹੌਲੀ ਹੌਲੀ ਚੱਲ ਪੈਂਦਾ। ਫਰੀਦ ਦੀ ਮਾਤਾ ਕਿਤੇ ਕੰਮ ਚਲੀ ਗਈ, ਉੱਥੇ ਰਾਤ ਰਹਿਣਾ ਪੈ ਗਿਆ, ਮਾਂ ਨੂੰ ਇਹ ਅਫਸੋਸ ਹੋ ਗਿਆ, ਉਹ ਅੱਜ ਮੇਰਾ ਪੁੱਤ ਟੁੱਟ ਜਾਣਾ ਰੱਬ ਨਾਲ, ਅੱਜ ਮੇਰਾ ਪੁੱਤ ਟੁੱਟ ਜਾਣਾ, ਸਾਰੀ ਰਾਤ ਨਾ ਸੁੱਤੀ, ਹੇ ਅੱਲਾ ਹੇ ਖੁਦਾ ਅੱਜ ਮੇਰੀ ਲਾਜ ਰੱਖ ਲੈ, ਹੇ ਖੁਦਾ ਮੇਰੀ ਲਾਜ ਰੱਖ। ਮਾਂ ਦੀ ਸਮਾਧੀ ਲੱਗ ਗਈ ਰੱਬ ਚ, ਤੇ ਜਦ ਅੱਜ ਫਰੀਦ ਨੇ ਕੱਪੜਾ ਚੱਕਿਆ, ਸਾਰੇ ਥੱਲੇ ਸੱਕਰ ਏ ਸੱਕਰ ਪਈ ਹੈ। ਉਹ ਕਹਿੰਦਾ ਮਾਂ ਥੋੜੀ ਸੱਕਰ ਦਿੰਦੀ, ਮਾਂ ਦੇ ਹੁੰਦਿਆਂ ਘੱਟ ਸੱਕਰ ਮਿਲੀ ਆ, ਅੱਜ ਤਾਂ ਰੱਬ ਨੇ ਮੌਜਾਂ ਲਾ ਤੀਆਂ। ਜੋ ਉਹ ਸੱਕਰ ਖਾਣ ਲੱਗਿਆ, ਬੁੱਕ ਭਰ ਭਰ ਕੇ ਮੂੰਹ ਲਵੇੜ ਲਿਆ, ਜਦੋਂ ਮਾਤਾ ਆਈ, ਮਾਂ ਕਹਿੰਦੀ ਸੱਕਰ ਕਿੱਥੋਂ ਖਾਧੀ ਆ, ਸਾਰਾ ਮੂੰਹ ਲਿਬੜਿਆ, ਕੱਪੜੇ ਲਿਬੜਿਆ। ਕਹਿੰਦੇ ਪਤਾ ਨਹੀਂ, ਅੱਜ ਤਾਂ ਅੱਲਾਹ ਤਾਲਾ ਨੇ ਥੱਲੇ ਬਹੁਤ ਮੌਜਾਂ ਲਾ ਤੀਆਂ, ਦੇਖ ਮੇਰੇ ਮਸਲੇ ਦੇ ਥੱਲੇ ਸੱਕਰ ਹੀ ਸੱਕਰ ਨਿਕਲ ਆਈ ਅੱਜ। ਧੰਨ ਵਾਹਿਗੁਰੂ ਜੀ ਨੇ ਲਾ ਤਾ ਉਹਨੂੰ, ਉਹ ਸੱਚੇ ਪਾਤਸ਼ਾਹ। ਇਸ ਕਰਕੇ ਅਸੀਂ ਕਹਿੰਦੇ ਪਹਿਲਾਂ, ਜੇ ਤੁਸੀਂ ਛੋਟੀਆਂ ਚੀਜ਼ਾਂ ਦਾ ਕਹਿੰਦੇ ਹੋ, ਛੋਟੀਆਂ ਵੀ ਦੱਸ ਦਿੰਦੇ ਹਾਂ, ਨਵਨਿਧ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦਾ ਸਦਾ ਵਸਾਏ, ਪਰ ਇਹ ਜਦੋਂ ਆਪਾਂ ਹੋਰ ਉੱਚੇ ਚਲੇ ਜਾਂਦੇ ਹਾਂ ਤਾਂ ਇਹਨਾਂ ਚੀਜ਼ਾਂ ਨਾਲ ਸਾਡਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸਾਡਾ ਮਕਸਦ ਹੈ ਆਤਮਿਕ ਤੌਰ 'ਤੇ ਤਰੱਕੀ ਕਰਕੇ ਬਲਵਾਨ ਬਣਨਾ। ਜਿੰਨੀਆਂ ਚੀਜ਼ਾਂ ਨੂੰ ਅੱਜ ਆਪਾਂ ਭੱਜੇ ਫਿਰਦੇ ਹਾਂ ਸਾਰੇ, ਇਹ ਤਾਂ ਉਦਾਂ ਹੀ ਕਦਮਾਂ 'ਤੇ ਡਿੱਗੀ ਤੁਰੀਆਂ ਜਾਂਦੀਆਂ, ਫਿਰ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਰਹਿੰਦੀ। ਪਰ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦਾ ਨਾਮ ਹੀ ਮਨ 'ਚ ਵੱਸਦਾ ਹੈ, ਅਤੇ ਇਹ ਸਤਿਗੁਰੂ ਕਹਿੰਦੇ ਨਾਮ ਉਹਨਾਂ ਨੂੰ ਮਿਲਦਾ ਜਿਨ ਹਰ ਆਪੇ ਭਾਣਾ। ਆਨੰਦ ਸਾਹਿਬ ਦਾ ਪਾਠ ਰੋਜ਼ ਕਰਦੇ ਹੋ, ਜੇ ਨਹੀਂ ਕਰਦੇ ਤਾਂ ਕਰੋ। ਜਿੰਨੀ ਬਖਸ਼ਿਸ਼ ਆਨੰਦ ਸਾਹਿਬ ਦੇ ਵਿੱਚ ਆ ਨਾ, ਮੈਂ ਕਹਿੰਦਾ ਉਹਨੂੰ ਥੋੜ੍ਹੇ ਹੌਲੀ ਹੌਲੀ ਪੜਿਆ ਕਰੋ ਆਨੰਦ ਸਾਹਿਬ ਨੂੰ। ਮੈਂ ਸਵੇਰੇ ਆਨੰਦ ਸਾਹਿਬ ਦਾ ਪਾਠ ਸੁਣਦਾ ਸੀ, ਸੁਣਨ ਵਿੱਚ ਜ਼ਿਆਦਾ ਆਨੰਦ ਹੈ, ਅੱਖਾਂ ਬੰਦ ਕਰਕੇ ਇੱਕ ਤੇ ਹੌਲੀ ਹੌਲੀ ਪਾਠ ਹੋ ਰਿਹਾ, ਅਤੇ ਇਹ ਸਵੇਰੇ ਹੀ ਪੰਗਤ ਹੀ ਅੱਜ ਮੇਰੇ ਐਨ ਠਾਹ ਕਰਕੇ ਵੱਜੀ ਆ ਕੇ ਅੰਦਰ, ਕਿ ਇਹੋ ਧਨ ਤਿੰਨਾਂ ਮਿਲਿਆ ਜਿਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ। ਉਹ ਮਨ ਨੂੰ ਬਣਜਾਰਾ ਬਣਾ ਲਈਏ, ਹਰ ਰਾਸ ਮੇਰੀ ਮਨ ਬਣਜਾਰਾ, ਹਰ ਰਾਸ ਮੇਰੀ ਮਨ ਬਣਜਾਰਾ। ਇਹ ਤਾਂ ਠੀਕ ਹੈ, ਕਿੱਥੋਂ ਜਾਣੀ? ਸਤਿਗੁਰ ਤੇ ਰਾਸ ਜਾਣੀ। ਮਹਾਰਾਜ ਜੀ ਰਾਸ ਕਿੱਦਾਂ ਜਾਣੀ? ਕਹਿੰਦੇ ਹਰ ਹਰ ਨਿੱਤ ਜਪਿਓ ਜੀਓ, ਅੰਦਰੋਂ ਜਪੋ ਅੰਦਰੋਂ, ਲਾਹਾ ਖੱਟਿਓ ਦਿਹਾੜੀ। ਇਹ ਦਿਹਾੜੀ ਦਾ ਇਹ ਲਾਹਾ ਹੈ, ਇਹੋ ਧੰਨ ਤਿੰਨਾਂ ਮਿਲਿਆ ਜਿਨ ਹਰ ਆਪੇ ਭਾਣਾ। ਕਹਿ ਨਾਨਕ ਸੱਚੇ ਪਾਤਸ਼ਾਹ ਕਹਿੰਦੇ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ। ਮੇਰਾ ਮਨ ਬਣਜਾਰਾ ਬਣ ਕੇ ਨਾਮ ਨੂੰ ਜਪਣ ਲੱਗਿਆ, ਕਿਉਂਕਿ ਇਦੂ ਥੱਲੇ ਦੀ ਗੱਲ 'ਤੇ ਹੁਣ ਆਪਣੀ ਗੱਲ ਚੱਲਣੀ ਨਹੀਂ ਹੈ, ਹੁਣ ਇਸੇ ਗੱਲ 'ਤੇ ਚੱਲਣਾ ਪੈਣਾ। ਆਪਾਂ ਨੂੰ ਜ਼ੋਰ ਲਾ ਕੇ ਨਾਮ ਵਾਲੇ ਪਾਸੇ ਨੂੰ ਤੁਰੀਏ, ਕਿਉਂਕਿ ਪਹਿਲਾਂ ਤਾਂ ਅਸੀਂ ਚਲੇ ਜਾਈਏ ਕਿਸੇ ਮੁਲਕ ਵਿੱਚ, ਚਾਰ ਪੈਸੇ ਕਮਾਈਏ, ਆਹ ਕਮਾਈਏ। ਹੁਣ ਕਿਹੜੇ ਮੁਲਕ ਜਾਣਾ ਅੱਗੇ? ਅਮਰੀਕਾ ਤੋਂ ਗਾਹਾਂ ਹੋਰ ਕੋਈ ਮੁਲਕ ਨਹੀਂ ਹੈਗਾ। ਜਿਹੜਾ ਬੰਦਾ ਇੱਥੇ ਆ ਕੇ ਨਹੀਂ ਸੁਖੀ ਹੋਇਆ, ਫਿਰ ਕਿੱਥੇ ਹੁਣ ਸੋਚਣਾ ਪੈਣਾ ਵੀ ਭੱਜੇ ਆਏ ਸੀ ਰੱਬ ਯਾਰ, ਸੁਖੀ ਕਿੱਥੇ ਹੋਣਾ ਸੀ ਜਾ ਕੇ? ਉਹ ਕਹਿੰਦੇ ਉਹ ਨਾਮ ਵਿੱਚ ਸੁੱਖ ਹੈ। ਨਾਮ ਜਪੋ ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਇਸ ਕਰਕੇ ਨਾਮ ਜਪਣ ਵਿੱਚ ਸੁੱਖ। ਰਾਮ ਰਾਮ ਕਰਤਿਆਂ ਸੁੱਖ ਸ਼ਾਂਤ ਸਰੀਰ, ਅੰਤਰ ਵਸੈ ਨਾ ਲਾਗੈ ਜਮ ਪੀਰ। ਮਹਾਰਾਜ ਸੱਚੇ ਪਾਤਸ਼ਾਹ ਧੰਨ ਹੈ, ਜਿਹੜੀ ਵਿਚਾਰ ਆਪਾਂ ਸੁਣਾਈ ਹੁਣ ਮਹਾਰਾਜ ਨੇ ਆਪਣੇ ਅੱਗੇ ਰੱਖ ਦਿੱਤੀ। ਕਹਿੰਦੇ ਲੈ ਤੇਰੀ ਸਪੋਰਟ ਕਰਦਾ ਨਾਲ ਮੈਂ, ਵੀ ਤੂੰ ਜੇ ਬੋਲਦਾ ਤਾਂ ਤੈਨੂੰ ਦੱਸ ਦਿੰਦੇ ਹਾਂ। ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਿਆਂ ਸਰੀਰ ਨੂੰ ਸੁੱਖ ਤੇ ਸ਼ਾਂਤੀ ਹੁੰਦੀ, ਹਿਰਦੇ ਅੰਦਰ ਨਾਮ ਦੇ ਵਸਣ ਕਰਕੇ ਜਮਾਂ ਦਾ ਦੁੱਖ ਨਹੀਂ ਲੱਗਦਾ। ਲੋਕੀ ਅਖਬਾਰਾਂ 'ਚ ਦਿੰਦੇ ਕਿ ਰਾਮ ਜਪਣਾ ਬੂਸ, ਉਹ ਅਸੀਂ ਤਾਂ ਰੋਜ਼ ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਹਾਂ ਰਾਮ ਰਾਮ, ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਨਹੀਂ? ਉਹਨਾਂ ਪੜ੍ਹਿਆ ਹੀ ਨਹੀਂ, ਉਹਨਾਂ ਪਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਨਾਮ ਲਿਖੇ ਹੋਏ ਨੇ ਅਕਾਲ ਪੁਰਖ ਦੇ, ਰਾਮ ਹਰੀ ਗੋਬਿੰਦ ਨਾਰਾਇਣ ਦਮੋਦਰ ਮੁਰਾਰੀ, ਸਾਰੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਪਰਮੇਸ਼ਰ ਦੇ। ਪਰ ਲੋਕ ਕੀ ਕਹਿੰਦੇ ਜੀ ਇਹ ਜਪਣਾ ਪੈਣਾ, ਅਸੀਂ ਤਾਂ ਜਪਦੇ, ਤੁਸੀਂ ਆਪਣਾ ਖਿਆਲ ਕਰੋ ਕਿ ਤੁਸੀਂ ਜਪਣਾ ਕਿ ਨਹੀਂ ਜਪਣਾ। ਅਸੀਂ ਤਾਂ ਵਾਹਿਗੁਰੂ ਰੋਜ਼ ਕਹਿੰਦੇ ਹਾਂ, ਅਸੀਂ ਤਾਂ ਰੋਜ਼ ਕਹਿੰਦੇ ਹਾਂ ਵਾਹ ਵਾਸੁਦੇਵ ਹਾ ਹਰੀ ਗਾ ਗੋਬਿੰਦ ਰਾ ਰਾਮ। ਭਾਈ ਗੁਰਦਾਸ ਨੇ ਪੰਡਤਾਂ ਨੂੰ ਤਸੱਲੀ ਕਰਾਤੀ ਸੀਗੀ ਕਾਂਸੀ 'ਚ, ਰਾਮ ਰਾਮ ਕਰਤਿਆਂ ਸੁੱਖ ਸ਼ਾਂਤ ਸਰੀਰ, ਅੰਤਰ ਵਸਰ ਲਾਗੈ ਜਮ ਪੀਰ। ਵਾਹਿਗੁਰੂ ਵਾਹਿਗੁਰੂ, ਨਿਸ਼ਾਨਾ ਰਾਮ 'ਤੇ ਹੋਣਾ ਚਾਹੀਦਾ, ਰਾਮ ਰਮਿਆ ਹੋਇਆ, ਰਾਮ ਪਰਮੇਸ਼ਰ, ਵਾਹਿਗੁਰੂ 'ਤੇ ਨਿਸ਼ਾਨਾ। ਆਪੇ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗੀਰ। ਉਹ ਵਾਹਿਗੁਰੂ ਆਪ ਹੀ ਸਾਹਿਬ ਰੂਪ ਹੈ ਅਤੇ ਆਪ ਹੀ ਵਜ਼ੀਰ ਰੂਪ ਹੈ। ਬਾਣੀ 'ਚ ਪੰਗਤੀ ਆਉਂਦੀ, ਭਗਤ ਰਵਿਦਾਸ ਜੀ ਕਹਿੰਦੇ ਨੇ ਦੋਮ ਨਾ ਸੇਮ ਏਕ ਸੋ ਆਹੀ, ਕਹਿੰਦੇ ਨਾ ਤਾਂ ਉਹਦਾ ਦੋਮ ਦੂਜਾ ਕੋਈ ਆ, ਨਾ ਕੋਈ ਤੀਜਾ। ਦੋਮ ਦੂਜਾ ਹੁੰਦਾ ਵਜ਼ੀਰ, ਤੀਜਾ ਹੁੰਦਾ ਮੁਨਸ਼ੀ। ਰੱਬ ਨੇ ਨਾ ਤਾਂ ਕੋਈ ਵਜ਼ੀਰ ਰੱਖਿਆ ਹੋਇਆ ਨਾ ਮੁਨਸ਼ੀ ਰੱਖਿਆ ਹੋਇਆ ਸਲਾਹ ਲੈਣ ਨੂੰ। ਅੰਤ ਨਾ ਜਾਪੈ ਕਿਆ ਮਨ ਮੰਤ, ਉਹਦੇ ਮਨ ਦੇ ਅੰਦਰ ਕੀ ਮੰਤ ਹੁੰਦੀ ਸਲਾਹ ਇਹ ਕਿਸੇ ਨੂੰ ਨਹੀਂ ਪਤਾ। ਬੇ ਵਜ਼ੀਰ ਵੱਡੇ ਧੀਰ, ਉਹ ਬਿਨਾਂ ਵਜ਼ੀਰ ਤੋਂ ਹੀ ਆ, ਕਿਸੇ ਦੀ ਸਲਾਹ ਨਹੀਂ ਲੈਂਦਾ ਉਹ ਤਾਂ। ਉਦਾਂ ਆਪਾਂ ਵਡਿਆਈ ਦੇ ਦਿੰਦੇ ਵੀ ਇਹ ਗੁਰੂ ਮਹਾਰਾਜ ਦੇ ਵਜ਼ੀਰ ਨੇ, ਅਸੀਂ ਸੇਵਾਦਾਰ ਹੀ ਹਾਂ, ਵਜ਼ੀਰ ਇਹਦਾ ਕਿਹੜਾ ਬਣ ਸਕਦਾ। ਗੁਰੂ ਗ੍ਰੰਥ ਸਾਹਿਬ ਨੂੰ ਸਲਾਹ ਦੇਣ ਵਾਲਾ ਆਪਾਂ ਕੌਣ ਹੁੰਦੇ, ਕੋਈ ਨਹੀਂ ਸਲਾਹ ਦੇ ਸਕਦਾ। ਇਹ ਆਲ ਨਾਲ ਹੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜਾ ਫੈਸਲਾ ਲੈਣਾ, ਨਿਰੰਕਾਰ ਪਰਮੇਸ਼ਰ ਨੇ ਜਿਹੜੀ ਗੱਲ ਕਰਨੀ ਆ, ਉਹਦੇ ਲਈ ਆਪਾਂ ਕੌਣ ਹੁੰਦੇ ਸਲਾਹ ਦੇਣ ਵਾਲੇ। ਆ ਅਸੀਂ ਤਾਂ ਊਂ ਵਜ਼ੀਰ ਹਾਂ ਜੀ, ਤੁਹਾਡੇ ਸੇਵਾਦਾਰ ਹਾਂ ਤੁਹਾਡੇ।